ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਕੀਰਤਪੁਰ ਸਾਹਿਬ ਬਿਰਾਜਮਾਨ ਹਨ। ਕਹਿਲੂਰ ਰਿਆਸਤ ਦਾ ਰਾਜਾ ਤੇ ਹੰਡੂਰ ਰਿਆਸਤ ਦੇ ਰਾਜੇ ਦੋਵੇਂ ਆਪਸ ਵਿੱਚ ਸਲਾਹ ਕਰਦੇ ਨੇ ਕਿ ਗੁਰੂ ਘਰ ਵਿੱਚ ਗੁਰੂ ਹਰਿ ਰਾਏ ਸਾਹਿਬ ਕੋਲ ਬਹੁਤ ਵਸਤੂਆਂ ਆਉਂਦੀਆਂ ਹਨ। ਸੁਣਿਆ ਹੈ ਕਿ ਉਹਨਾਂ ਦੇ ਕੋਲ ਇੱਕ ਚਿੱਟੇ ਰੰਗ ਦਾ ਸਫੇਦ ਬੜਾ ਗੁਣੀ ਹਾਥੀ ਆਇਆ ਹੈ। ਉਹ ਸਾਡੇ ਦੇਸ਼ ਵਿੱਚ ਰਹਿੰਦੇ ਨੇ, ਸਾਡਾ ਉਹਨਾਂ ਦੀਆਂ ਵਸਤੂਆਂ ਤੇ ਹੱਕ ਬਣਦਾ ਹੈ। ਆਪਾਂ ਫੌਜ ਲੈ ਕੇ ਚੱਲੀਏ, ਗੁਰੂ ਜੀ ਕੋਲੋਂ ਹਾਥੀ ਦੀ ਮੰਗ ਕਰਾਂਗੇ। ਜੇ ਪ੍ਰੇਮ ਨਾਲ ਹਾਥੀ ਦੇ ਦਿੱਤਾ ਠੀਕ ਹੈ, ਨਹੀਂ ਤਾਂ ਖੋਹ ਕੇ ਲੈ ਆਵਾਂਗੇ। ਇਹ ਖੋਟੀ ਮਨਸਾ ਧਾਰ ਕੇ ਦੋਵੇਂ ਰਾਜੇ ਫੌਜਾਂ ਸਮੇਤ ਕੀਰਤਪੁਰ ਸਾਹਿਬ ਆਏ। ਜਾਣੀ ਜਾਣ ਅੰਤਰਯਾਮੀ ਸਤਿਗੁਰੂ ਜੀ ਜਾਣਗੇ ਕਿ ਹੰਕਾਰ ਦੀ ਬਿਰਤੀ ਲੈ ਕੇ ਆਏ ਨੇ, ਆਪਣਾ ਜ਼ੋਰ ਗੁਰੂ ਘਰ ਤੇ ਚਲਾਉਣਾ ਚਾਹੁੰਦੇ ਹਨ। ਪਾਤਸ਼ਾਹ ਨੇ ਖੇਡ ਵਰਤਾਈ, ਆਪਣੀ ਹਜ਼ੂਰੀ 'ਚ ਦੋ ਮੱਲਾਂ ਨੂੰ ਸੱਦ ਕੇ ਉਹਨਾਂ ਦਾ ਘੋਲ ਕਰਵਾਇਆ। ਪੁੱਛਦੇ ਆ, ਤੁਹਾਡੇ ਕੋਲ ਕਿੰਨਾ ਕੁ ਬਲ ਹੈ? ਤਾਂ ਉਹਨਾਂ ਭਲਵਾਨਾਂ ਨੇ ਦੱਸਿਆ, ਮਹਾਰਾਜ ਆ ਜਿਹੜੇ ਦੋਵੇਂ ਰਾਜੇ ਨੇ, ਇਹਨਾਂ ਦੀ ਜਿੰਨੀ ਸੈਨਾ, ਇਹਨਾਂ ਦੀਆਂ ਜਿੰਨੀਆਂ ਰਿਆਸਤਾਂ ਨੇ, ਉਹ ਦੋਵੇਂ ਪਹਾੜ ਇਹਨਾਂ ਰਿਆਸਤਾਂ ਦੇ ਚੁੱਕ ਕੇ ਆਪਣੀ ਤਲੀ ਤੇ ਧਰ ਕੇ ਉਹਨਾਂ ਨੂੰ ਭੇੜ ਕੇ ਚੂਰਨ ਕਰ ਸਕਦੇ ਆ, ਇੰਨਾ ਬਲ ਹੈ ਤੁਹਾਡੀ ਕਿਰਪਾ ਨਾਲ। ਇਹ ਸੁਣ ਕੇ ਰਾਜੇ ਸਮਝ ਗਏ ਕਿ ਸਤਿਗੁਰੂ ਜੀ ਸਮਝ ਗਏ ਨੇ ਸਾਡੇ ਮਨ ਦੀ ਮਨਸਾ ਨੂੰ। ਹੰਕਾਰ ਛੱਡ ਕੇ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਕੇ ਆਪਣੇ ਪਾਪ ਦੀ ਮਾਫ਼ੀ ਮੰਗੀ ਔਰ ਨੀਵਾਂ ਮਨ ਕਰਕੇ ਗੁਰੂ ਸਾਹਿਬ ਜੀ ਕੋਲੋਂ ਵਾਪਸ ਚਲੇ ਗਏ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਕੀਰਤਪੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਬੇਅੰਤ ਸੰਗਤਾਂ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਅਨੇਕ ਪ੍ਰਕਾਰ ਦੀਆਂ ਪਟਾਵਾਂ ਲੈ ਕੇ, ਦਸਵੰਧ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੁੰਦੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਲੋਕ ਤੇ ਪਰਲੋਕ ਦੋਵੇਂ ਜਹਾਨ ਸਵਾਰ ਰਹੇ ਹਨ। ਆਓ ਮਨ ਬਿਰਤੀਆਂ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਗੁਰਦੇਵ ਦੇ ਚਰਨਾਂ ਨਾਲ ਜੋੜੀਏ। ਏਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਨਿਆਸੀ ਭਗਵਾਨ ਗਿਰ ਵਿਚਰਿਓ ਦੇਸ਼ ਵਿਦੇਸ਼।
ਸੰਨਿਆਸੀ ਭੇਖ ਨਾਲ ਸੰਬੰਧ ਰੱਖਣ ਵਾਲੇ ਇੱਕ ਮਹਾਤਮਾ ਸਨ, ਜਿਨ੍ਹਾਂ ਦਾ ਨਾਮ ਸੀ ਭਗਵਾਨ ਗਿਰੀ। ਬਹੁਤ ਦੇਸ਼ਾਂ ਦਾ, ਕਿਉਂਕਿ ਸੰਨਿਆਸੀ ਇੱਕ ਜਗ੍ਹਾ 'ਤੇ ਨਹੀਂ ਰਹਿੰਦਾ, ਸੰਨਿਆਸੀ ਦੇਸ਼ ਦੇ ਵੱਖੋ ਵੱਖਰੇ ਖਿੱਤਿਆਂ 'ਚ ਫਿਰ ਕੇ, ਨਗਰ ਨਗਰ ਫਿਰ ਕੇ, ਮੰਗ ਕੇ ਆਪਣੇ ਪੇਟ ਦਾ ਗੁਜ਼ਾਰਾ ਕਰਦਿਆਂ, ਭਜਨ ਕਰਦਿਆਂ, ਬੰਦਗੀ ਕਰਦਿਆਂ ਜੀਵਨ ਬਤੀਤ ਕਰਦਾ ਜਿਹੜਾ ਪੂਰਨ ਸੰਨਿਆਸੀ ਹੁੰਦਾ। ਘਰ ਬਾਰ ਦਾ ਤਿਆਗੀ ਹੁੰਦੇ ਨੇ ਸੰਨਿਆਸੀ, ਸ਼ਾਦੀ ਨਹੀਂ ਕਰਾਉਂਦੇ, ਵਿਰਕਤ ਹੁੰਦੇ ਹਨ। ਉਸ ਸੰਨਿਆਸੀ ਭੇਖ ਦੇ ਨਾਲ ਇਹ ਸੰਬੰਧ ਰੱਖਣ ਵਾਲੇ ਮਹਾਤਮਾ ਸੀ, ਜਿਨ੍ਹਾਂ ਦਾ ਨਾਮ ਭਗਵਾਨ ਗਿਰੀ ਹੈ। ਇਹ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ ਹਨ।
ਆਵਤ ਪਯੋ ਪੰਜਾਬ ਮੈਂ ਜਿਸ ਕੀ ਭਾਗ ਵਿਸ਼ੇਸ਼।
ਇਹਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਜਾਗੇ ਭਗਵਾਨ ਗਿਰੀ ਦੇ, ਤਾਂ ਚੱਲਦਾ ਚੱਲਦਾ ਦੇਸ਼ ਦੇਸ਼ਾਂਤਰ ਦਾ ਰਟਨ ਕਰਦਾ ਇਹ ਪੰਜਾਬ ਆ ਗਿਆ। ਜਦੋਂ ਗੁਰੂ ਪੀਰਾਂ ਦੀ ਧਰਤੀ ਪੰਜਾਬ ਤੇ ਚੱਲ ਕੇ ਆਇਆ।
ਚੌਪਈ ਜੈ ਕੈ ਮਹਿਮਾ ਸਤਿਗੁਰ ਕੀਰੀ।
ਜਦੋਂ ਪੰਜਾਬ ਦੇ ਵਿੱਚ ਆਇਆ ਤੇ ਹੁਣ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇਹ ਬਚਨ ਕਹੇ ਸੀ ਅੱਜ ਤੋਂ ਕੁਝ ਦਹਾਕੇ ਪਹਿਲਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਇਹ ਪੰਜਾਬ ਦੀ ਧਰਤੀ ਸਤਿਗੁਰਾਂ ਦੇ ਨਾਂ ਤੇ ਆਬਾਦ ਹੈ। ਜਦੋਂ ਇਹ ਭਗਵਾਨ ਗਿਰੀ ਜੀ ਪੂਰੇ ਦੇਸ਼ ਦਾ ਭਰਮਣ ਕਰਦਿਆਂ ਕਰਦਿਆਂ ਪੰਜਾਬ ਆਏ, ਤਾਂ ਪੰਜਾਬ ਦੇ ਵਿੱਚ ਹੁਣ ਘਰ ਘਰ ਵਿੱਚ ਗੁਰੂ ਸਾਹਿਬ ਦੀ ਮਹਿਮਾ ਹੈ। ਪੰਜਾਬ ਦੇ ਹਰ ਨਗਰ ਵਿੱਚ ਸਤਿਗੁਰਾਂ ਦਾ ਸਥਾਨ ਹੈ, ਗੁਰੂ ਕੇ ਸਿੱਖ ਵਸਦੇ ਹਨ, ਤੇ ਜਿੱਥੇ ਗੁਰ ਸਿੱਖ ਵਸਦੇ ਨੇ ਉੱਥੇ ਗੁਰੂ ਦੀ ਮਹਿਮਾ ਉਜਾਗਰ ਹੁੰਦੀ ਹੈ। ਤੋ ਘਰ ਘਰ ਵਿੱਚ ਪੂਰੇ ਦੇਸ਼ ਵਿੱਚ, ਪੰਜਾਬ ਦੇਸ਼ ਵਿੱਚ ਸਤਿਗੁਰੂ ਜੀ ਦੀ ਵੱਡੀ ਭਾਰੀ ਮਹਿਮਾ ਉਜਾਗਰ ਸੀ। ਉਹਨਾਂ ਦਿਨਾਂ 'ਚ ਪੰਜਾਬ ਦਾ ਸਰੂਪ ਅੱਜ ਵਾਲਾ ਨਹੀਂ ਸੀ, ਪੂਰਾ ਪਾਕਿਸਤਾਨ ਦਾ ਇਲਾਕਾ ਪੰਜਾਬ ਦਾ ਹਿੱਸਾ ਸੀ, ਪੂਰਾ ਹਰਿਆਣਾ, ਦਿੱਲੀ, ਕੋਸੀ ਹੱਦ ਸੀ ਪੰਜਾਬ ਦੀ। ਇੱਕ ਕੋਸੀ ਨਦੀ ਆਉਂਦੀ, ਕੋਸੀ ਉਹ ਨਗਰ ਹੈ ਦਿੱਲੀ ਤੋਂ ਥੋੜ੍ਹਾ ਜਿਹਾ ਆਗਰੇ ਵੱਲ ਨੂੰ ਜਦੋਂ ਵਧੀਏ ਉੱਥੇ ਤੱਕ ਪੰਜਾਬ ਦੀ ਹੱਦ ਸੀ। ਪੂਰਾ ਹਿਮਾਚਲ, ਜੰਮੂ ਕਸ਼ਮੀਰ ਦਾ ਪੂਰਾ ਇਲਾਕਾ, ਇਹ ਪੰਜਾਬ ਦਾ ਸੰਪੂਰਨ ਸਰੂਪ ਸੀ। ਅਤੇ ਪੰਜਾਬ ਦੇ ਘਰ ਘਰ ਵਿੱਚ ਸਤਿਗੁਰਾਂ ਦੀ ਮਹਿਮਾ ਹੈ, ਸਤਿਗੁਰਾਂ ਦੀ ਵਡਿਆਈ ਹੈ।
ਸਭ ਇਨਤੀ ਸੁਨ ਸ਼੍ਰੋਣ ਕਨੇਰੀ।
ਤੋਂ ਜਦੋਂ ਭਗਵਾਨ ਗਿਰੀ ਜੀ ਪੰਜਾਬ ਆਏ, ਸਤਿਗੁਰਾਂ ਦੀ ਵਡਿਆਈ, ਮਹਾਰਾਜ ਜੀ ਦੀ ਮਹਿਮਾ ਇਹਨੇ ਬਹੁਤ ਸਾਰੇ ਗੁਰਸਿੱਖਾਂ ਦੀ ਜ਼ੁਬਾਨੀ ਸੁਣੀ। ਧੰਨ ਗੁਰੂ ਹਰਿਰਾਏ ਸਾਹਿਬ ਜੀ ਉਦੋਂ ਮੌਜੂਦਾ ਗੁਰੂ ਸਨ ਕੀਰਤਪੁਰ ਸਾਹਿਬ ਵਿਖੇ। ਤੋ ਸਤਿਗੁਰਾਂ ਦੀ ਵੱਡੀ ਵਡਿਆਈ ਭਗਵਾਨ ਗਿਰੀ ਜੀ ਨੇ ਸੁਣੀ।
ਮਨ ਅਨੁਰਾਗ ਜਾਗ ਬੇ ਲਾਗਾ।
ਜਿਵੇਂ ਜਿਵੇਂ ਗੁਰੂ ਸਾਹਿਬ ਦੀ ਵਡਿਆਈ ਸੁਣਦੇ, ਮਹਾਰਾਜ ਜੀ ਦੀ ਮਹਿਮਾ ਸੁਣਦੇ, ਮਨ ਵਿੱਚ ਗੁਰੂ ਸਾਹਿਬ ਦਾ ਪ੍ਰੇਮ ਜਾਗਣ ਲੱਗ ਪਿਆ ਭਗਵਾਨ ਗਿਰੀ ਜੀ ਦੇ। ਪੂਰਵਲੇ ਜਨਮ ਦੇ ਕੋਈ ਕਰਮ ਚੰਗੇ ਸਨ, ਕਿਉਂਕਿ ਗੁਰੂ ਨਾਲ ਮੇਲ ਹੀ ਤਾਂ ਹੁੰਦਾ ਜਦੋਂ ਪੂਰਵਲੇ ਜਨਮਾਂ ਦੇ ਭਾਗ ਚੰਗੇ ਹੋਣ। ਸਤਿਗੁਰਾਂ ਦੀ ਬਾਣੀ ਦਾ ਮਹਾਵਾਕ ਹੈ, ਗੁਰ ਪੂਰਾ ਭੇਟਿਓ ਵਡਭਾਗੇ, ਮਨ ਹੈ ਭਇਆ ਪ੍ਰਗਾਸਾ। ਵੱਡੇ ਭਾਗ ਭੇਟੇ ਗੁਰ ਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਪੂਰਵਲੇ ਜਨਮਾਂ ਦੇ ਕੋਈ ਚੰਗੇ ਕਰਮ ਜਾਗਦੇ ਨੇ, ਫਿਰ ਪੂਰੇ ਗੁਰੂ ਦਾ ਮੇਲ ਹੁੰਦਾ ਹੈ। ਭਗਵਾਨ ਗਿਰੀ ਜੀ ਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਜਾਗੇ ਕਿ ਗੁਰੂ ਸਾਹਿਬ ਜੀ ਦੀ ਮਹਿਮਾ ਸੁਣ ਕੇ ਇਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਦਾ ਅਨੁਰਾਗ, ਸਤਿਗੁਰਾਂ ਦਾ ਪ੍ਰੇਮ ਜਾਗ ਪਿਆ।
ਦਰਸ਼ਨ ਚਾਹਤ ਪਾ ਵੱਡ ਭਾਗਾ।
ਵੱਡੇ ਭਾਗਾਂ ਵਾਲੇ ਭਗਵਾਨ ਗਿਰੀ ਜੀ ਦੇ ਮਨ ਵਿੱਚ ਗੁਰੂ ਦਰਸ਼ਨਾਂ ਦੀ ਚਾਹਨਾ ਜਾਗੀ, ਜਗਿਆਸਾ ਜਾਗੀ ਕਿ ਜਿਸ ਗੁਰੂ ਦੀ ਮਹਿਮਾ ਪੂਰੇ ਪੰਜਾਬ ਦੇਸ਼ ਵਿੱਚ ਉਜਾਗਰ ਹੈ, ਐਸੇ ਗੁਰਦੇਵ ਦੇ ਜਾ ਕੇ ਮੈਂ ਦਰਸ਼ਨ ਕਰਾਂ।
ਸੰਨਿਆਸੀ ਕੇ ਪੰਥ ਮਜਾਰਾ।
ਸੰਨਿਆਸੀਆਂ ਦੇ ਪੰਥ ਵਿੱਚ ਸੀ ਇਹ ਮਹਾਤਮਾ। ਸੰਨਿਆਸੀਆਂ ਦਾ ਜਿਹੜਾ ਭੇਖ ਹੁੰਦਾ, ਉਹ ਭੇਖ ਇਸ ਮਹਾਤਮਾ ਨੇ, ਭਗਵਾਨ ਗਿਰੀ ਨੇ ਧਾਰਨ ਕੀਤਾ ਹੋਇਆ।
ਤਨ ਕੁਲ ਕੋ ਅਭਿਮਾਨ ਨਿਵਾਰਾ।
ਜਿਹੜਾ ਪੂਰਨ ਸੰਨਿਆਸੀ ਹੁੰਦਾ, ਉਹਨੇ ਆਪਣੇ ਅੰਦਰੋਂ ਧਨ ਦਾ ਤੇ ਕੁਲ ਦਾ ਅਭਿਮਾਨ ਛੱਡਿਆ ਹੁੰਦਾ, ਕਿਉਂਕਿ ਜਿਹੜੀ ਕੁੱਲ ਚੋਂ ਜੰਮਿਆ ਹੁੰਦਾ ਉਸ ਕੁੱਲ ਦਾ ਅਭਿਮਾਨ ਉਹ ਤਿਆਗ ਦਿੰਦਾ। ਕਿਉਂਕਿ ਸੰਨਿਆਸ ਹੀ ਲੈ ਲਿਆ। ਸੰਨਿਆਸ ਲੈਣ ਦਾ ਮਤਲਬ ਹੁੰਦਾ ਵੀ ਮੇਰਾ ਹੁਣ ਦੂਸਰਾ ਜਨਮ ਹੋ ਗਿਆ, ਜਿਹੜਾ ਜਨਮ ਤੁਹਾਡੇ ਘਰ ਵਿੱਚ ਹੋਇਆ ਸੀ ਉਹ ਮੌਤ ਹੋ ਗਈ ਹੈ ਮੇਰੀ, ਹੁਣ ਇਹ ਦੂਸਰਾ ਜਨਮ ਸ਼ੁਰੂ ਹੋ ਗਿਆ। ਸੰਨਿਆਸੀ ਦਾ ਮਤਲਬ ਇਹ ਹੁੰਦਾ। ਇਸ ਕਰਕੇ ਉਹ ਆਪਣੀ ਜਿਹੜੀ ਕੁੱਲ 'ਚ ਜੰਮਿਆ ਹੁੰਦਾ ਉਹਦਾ ਅਭਿਮਾਨ, ਉਸ ਕੁੱਲ ਵਿੱਚ ਜਿਹੜਾ ਧਨ ਹੁੰਦਾ ਉਸ ਧਨ ਦਾ ਅਭਿਮਾਨ ਉਹਨੇ ਨਿਵਾਰਿਆ ਹੁੰਦਾ, ਤਿਆਗਿਆ ਹੁੰਦਾ। ਤੋ ਭਗਵਾਨ ਗਿਰੀ ਨੇ ਵੀ ਆਪਣੇ ਧਨ ਦਾ ਔਰ ਆਪਣੀ ਕੁੱਲ ਦਾ ਅਭਿਮਾਨ ਤਿਆਗਿਆ ਹੋਇਆ ਸੀ।
ਧਨ ਲਾਲਸ ਦਰਸ਼ਨ ਕੋ ਆਵਾ।
ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਲਾਲਸਾ ਧਾਰਨ ਕਰਕੇ, ਥੋੜੀ ਬਹੁਤੀ ਧਨ ਦੀ ਲਾਲਸਾ ਵੀ ਸੀ, ਸੰਨਿਆਸੀ ਸੀ, ਪਰ ਮਨ ਦੇ ਵਿੱਚ ਹਾਲੇ ਕਿਤੇ ਨਾ ਕਿਤੇ ਧਨ ਦੀ ਕਾਂਖਾ ਸੀ। ਉਹ ਧਨ ਦੀ ਲਾਲਸਾ ਧਾਰਨ ਵੀ ਕੀਤੀ ਹਿਰਦੇ ਚ ਤੇ ਚੱਲ ਕੇ ਮਹਾਰਾਜ ਜੀ ਕੋਲ ਆਇਆ।
ਰਿਧੀ ਮਨੋਰਥ ਏਵ ਉਠਾਵਾ।
ਆਪਣੇ ਹਿਰਦੇ ਵਿੱਚ, ਮਨ ਵਿੱਚ ਮਨੋਰਥ ਕਰਕੇ ਆਇਆ। ਆਪਣੇ ਹਿਰਦੇ ਵਿੱਚ ਇੱਕ ਫੁਰਨਾ, ਇੱਕ ਸੰਕਲਪ ਕੀਤਾ ਇਸ ਮਹਾਤਮਾ ਨੇ।
ਜੇ ਕਰ ਪਰਮੇਸ਼ਰ ਅਵਤਾਰੂ।
ਸੋਚਦਾ, ਮਨੋਰਥ ਕਰਦਾ ਭਗਵਾਨ ਗਿਰੀ ਕਿ ਜੇ ਗੁਰੂ ਹਰਿਰਾਏ ਸਾਹਿਬ ਜੀ ਪਰਮੇਸ਼ਰ ਦਾ, ਅਕਾਲ ਪੁਰਖ ਦਾ ਅਵਤਾਰ ਹਨ, ਕਲਯੁਗ ਦੇ ਅਵਤਾਰ ਹਨ।
ਅਵਨੀ ਪਰਠਾਨਤ ਵਿਵਹਾਰੂ।
ਖੁਦ ਪਰਮੇਸ਼ਰ ਕਲਯੁਗ ਵਿੱਚ ਗੁਰੂ ਹਰਿਰਾਏ ਸਾਹਿਬ ਦਾ ਰੂਪ ਲੈ ਕੇ ਧਰਤੀ ਤੇ ਵਿਵਹਾਰ ਕਰ ਰਿਹਾ, ਧਰਤੀ ਤੇ ਮਾਨਵੀ ਲੀਲਾ ਕਰ ਰਿਹਾ ਹੈ।
ਤੋ ਮੁਝ ਕੋ ਦਰਸ਼ਨ ਇਮ ਦੇਵੇ।
ਤਾਂ ਮੈਂ ਜਦੋਂ ਉਹਨਾਂ ਦੇ ਹਜ਼ੂਰ ਜਾਵਾਂ ਤੇ ਮੈਨੂੰ ਉਹ ਇਸ ਤਰ੍ਹਾਂ ਦੇ ਦਰਸ਼ਨ ਦੇਣ ਜਿਹਨਾਂ ਨੂੰ ਮੈਂ ਇਸ਼ਟ ਮੰਨਦਾ ਹਾਂ। ਸੰਨਿਆਸੀ ਸੀ ਨਾ ਭਗਵਾਨ ਗਿਰੀ, ਤੇ ਸੰਨਿਆਸੀ ਆਪਣਾ ਇਸ਼ਟ ਭਗਵਾਨ ਵਿਸ਼ਨੂੰ ਨੂੰ ਮੰਨਦੇ ਹਨ ਕਿ ਮੇਰਾ ਇਸ਼ਟ ਭਗਵਾਨ ਵਿਸ਼ਨੂੰ ਹੈ। ਤੇ ਜੇ ਇਹ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਅਵਤਾਰ ਨੇ ਗੁਰੂ ਹਰਿਰਾਏ ਸਾਹਿਬ, ਤੇ ਜਿਸ ਨੂੰ ਮੈਂ ਆਪਣਾ ਇਸ਼ਟ ਮੰਨਦਾ ਹਾਂ, ਉਸ ਰੂਪ ਵਿੱਚ ਮੈਨੂੰ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰਨ।
ਰੂਪ ਚਤਰ ਭੁਜ ਕੋ ਤਰ ਲੀਵੇ।
ਇਹ ਚਤਰ ਭੁਜ ਜਿਹੜਾ ਸਵਰੂਪ ਹੈ ਭਗਵਾਨ ਦਾ, ਜਿਹਦੇ ਬਾਰੇ ਪਾਤਸ਼ਾਹ ਨੇ ਬਾਣੀ ਚ ਵੀ ਜ਼ਿਕਰ ਕੀਤਾ, ਚਤਰਾਈ ਨਾ ਚਤਰ ਭੁਜ ਪਾਈ ਹੈ। ਚਤਰ ਭੁਜਾਵਾਂ ਵਾਲਾ ਜਿਹੜਾ ਪਰਮੇਸ਼ਰ ਹੈ, ਵਿਸ਼ਨੂੰ ਭਗਵਾਨ ਦਾ ਜਿਹੜਾ ਸਵਰੂਪ ਹੈ ਉਹ ਸਵਰੂਪ ਦੇ ਦਰਸ਼ਨਾਂ ਦੀ ਇਹਦੇ ਮਨ ਵਿੱਚ ਕਾਂਖਾ ਸੀ।
ਮੈਂ ਪੁੰਨ ਬਨੋ ਸਿੱਖ ਇਨਕੇਰਾ,
ਜਦੋਂ ਮੈਂ ਉਹਨਾਂ ਦੇ ਹਜ਼ੂਰ ਜਾਵਾਂ ਮੈਨੂੰ ਉਸ ਰੂਪ ਚ ਦਰਸ਼ਨ ਦੇਣ ਤੇ ਬਾਅਦ ਵਿੱਚ ਫਿਰ ਮੈਂ ਉਹਨਾਂ ਦਾ ਸਿੱਖ ਬਣਾਂਗਾ ਔਰ ਗੁਰੂ ਹਰਿ ਰਾਏ ਸਾਹਿਬ ਨੂੰ ਆਪਣਾ ਇਸ਼ਟ ਦੇਵ ਮੰਨ ਕੇ ਉਹਨਾਂ ਦੀ ਸੇਵਾ ਕਰਾਂਗਾ।
ਜਿਨ ਕੋ ਪਸਰਿਓ ਜਸ ਬਹੁ ਤੇਰਾ,
ਕਿਉਂਕਿ ਗੁਰੂ ਹਰਿ ਰਾਏ ਸਾਹਿਬ ਜੀ ਦੀ ਵਡਿਆਈ ਉਹਨਾਂ ਦੀ ਸੋਭਾ ਸਾਰੇ ਜਗਤ ਵਿੱਚ ਪਸਰੀ ਹੋਈ ਹੈ, ਪਰ ਮੇਰੇ ਮਨ ਦੀ ਤਸੱਲੀ ਹੋ ਜਾਏ ਵੀ ਪੂਰਨ ਨੇ, ਉਹਦੇ ਲਈ ਮੈਂ ਆਪਣੇ ਮਨ 'ਚ ਭਾਵਨਾ ਕੀਤੀ ਹੈ ਕਿ ਗੁਰੂ ਸਾਹਿਬ ਮੇਰੀ ਇਹ ਭਾਵਨਾ ਪੂਰੀ ਕਰ ਦੇਣ ਤਾਂ ਮੇਰੇ ਮਨ ਦੀ ਤਸੱਲੀ ਹੋ ਜਾਏਗੀ ਕਿ ਗੁਰੂ ਸਾਹਿਬ ਜੀ ਵਾਕਈ ਪੂਰਨ ਮਹਿਮਾ ਦੇ ਧਾਰਨੀ ਹਨ।
ਸਤਿਗੁਰ ਅੰਤਰ ਜਾਮੀ ਜਾਨਾ,
ਜਦੋਂ ਭਗਤ ਭਗਵਾਨ ਗਿਰੀ ਜੀ ਇਹ ਜਦੋਂ ਚੱਲ ਕੇ ਆਏ ਤੇ ਮਨ ਵਿੱਚ ਇਹਨਾਂ ਦੇ ਆਹ ਸੰਕਲਪ, ਜਾਣੀ ਜਾਣ ਅੰਤਰਯਾਮੀ, ਸਤਿਗੁਰੂ ਸਭ ਕੁਝ ਜਾਣਦੇ ਆ ਕੌਣ ਕੀ ਮਨ 'ਚ ਸੋਚ ਕੇ ਆਇਆ। ਤੋ ਇਸ ਭਗਵਾਨ ਗਿਰੀ ਦੇ ਮਨ ਦੀ ਕਾਮਨਾ ਜਾਣਦਿਆਂ ਹੋਏ ਅੰਤਰਯਾਮੀ ਬੁੱਝ ਗਏ,
ਬਨੇ ਚਤੁਰਭੁਜ ਰੂਪ ਸੁਜਾਨਾ,
ਜੋ ਭਗਵਾਨ ਗਿਰੀ ਨੇ ਆਪਣੇ ਮਨ 'ਚ ਸੋਚਿਆ ਸੀ ਇਨ ਬਿਨ ਉਸੇ ਤਰ੍ਹਾਂ ਦੇ ਸਰੂਪ ਵਿੱਚ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਗੁਰੂ ਹਰਿ ਰਾਏ ਸਾਹਿਬ ਨੇ ਉਸੇ ਤਰ੍ਹਾਂ ਚਤੁਰਭੁਜਾਵਾਂ ਵਾਲਾ ਸਵਰੂਪ ਜੋ ਇਹਦਾ ਇਸ਼ਟ ਸੀ ਉਦਾਂ ਦਾ ਹੀ ਰੂਪ ਬਣ ਕੇ, ਪਰਮੇਸ਼ਰ ਖਾਲਸਾ ਜੀ ਅਕਾਲ ਪੁਰਖ ਦੀ ਇਹ ਖਾਸੀਅਤ ਹੈ ਕਿ ਪਾਰਬ੍ਰਹਮ ਪਰਮੇਸ਼ਰ ਨੂੰ ਜਿਹੋ ਜਿਹਾ ਸਵਰੂਪ ਜਾਣ ਕੇ ਅਸੀਂ ਉਹਨੂੰ ਚਿਤ ਵਧੇ ਹਾਂ ਉਹ ਉਸੇ ਸਰੂਪ ਵਿੱਚ ਸਾਡੇ ਸਾਹਮਣੇ ਸਾਕਾਰ ਹੋ ਜਾਂਦਾ ਹੈ। ਪਰ ਯਾਦ ਰੱਖਿਓ ਮੋਕਸ਼ ਉਦੋਂ ਹੀ ਹੋਣੀ ਹੈ ਜਦੋਂ ਸਾਕਾਰ ਤੋਂ ਨਿਰਾਕਾਰ ਵਿੱਚ ਜਾ ਕੇ ਅਭੇਦ ਹੋਵਾਂਗੇ, ਸਰਗੁਣ ਤੋਂ ਨਿਰਗੁਣ ਵਿੱਚ ਜਾ ਕੇ ਏਕਤਾ ਹੋਵੇਗੀ ਫਿਰ ਮੋਕਸ਼ ਹੋਵੇਗੀ। ਤੋ ਵਾਹਿਗੁਰੂ ਨੂੰ ਜਿਹੋ ਜਿਹੇ ਸਰੂਪ 'ਚ ਅਰਾਧੀਏ ਉਦਾਂ ਦਾ ਹੀ ਰੂਪ ਬਣਾ ਕੇ ਉਹ ਦਰਸ਼ਨ ਦੇ ਦਿੰਦਾ ਹੈ। ਤੋ ਕਹਿੰਦੇ ਜਦੋਂ ਭਗਤ ਭਗਵਾਨ ਗਿਰੀ ਨੇ ਆਪਣੇ ਮਨ 'ਚ ਸੋਚਿਆ ਜਿਵੇਂ ਜਿਹਾ ਸੋਚਿਆ ਉਦਾਂ ਦਾ ਹੀ ਸਰੂਪ ਇਹਨੂੰ ਆਪਣੀ ਭਾਵਨਾ ਮੁਤਾਬਕ ਮਹਾਰਾਜ ਜੀ ਦੇ ਸਰੂਪ 'ਚ ਦਿਸਿਆ।
ਸ਼ਾਮਲ ਅਲਸੀ ਕੁਸਮ ਮਨੋ ਹੈ,
ਉਦਾਂ ਹੀ ਸ਼ਾਮਲ ਸਵਰੂਪ ਜਿਵੇਂ ਅਲਸੀ ਦੇ ਦਾਣੇ ਹੁੰਦੇ ਰੰਗ ਹੁੰਦਾ ਏਦਾਂ ਦਾ ਸੋਹਣਾ ਸਵਰੂਪ ਬਣਾ ਲਿਆ।
ਦ੍ਰਿਗ ਵਿਸਾਲ ਦਲ ਕਮਲ ਬਣੇ,
ਅੱਖਾਂ ਬੜੀਆਂ ਮੋਟੀਆਂ ਜਿਵੇਂ ਕੋਈ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਹਨ।
ਸੰਖ ਗਦਾ ਧਰ ਪਦਮ ਚਕਰ ਕੋ,
ਤੇ ਵਾਕਈ ਚਾਰ ਭੁਜਾਵਾਂ, ਇੱਕ 'ਚ ਸੰਖ, ਇੱਕ 'ਚ ਗਦਾ, ਇੱਕ 'ਚ ਕਮਲ ਦਾ ਫੁੱਲ, ਇੱਕ 'ਚ ਸੁਦਰਸ਼ਨ, ਉਹੀ ਸਰੂਪ ਜਿਹਦਾ ਇਹ ਚਿੰਤਨ ਕਰਦਾ ਸੀ ਰੋਜ਼, ਜਿਸ ਦਾ ਇਹ ਆਰਾਧਨ ਕਰਦਾ ਸੀ ਉਸੇ ਸਰੂਪ 'ਚ ਮਹਾਰਾਜ ਜੀ ਨੇ ਦਰਸ਼ਨ ਦੇ ਦਿੱਤੇ।
ਮੁੱਖ ਮੰਡਲ ਸੁੱਟ ਪ੍ਰਿਕੁਟੀ ਬਕਰ ਕੋ,
ਕਹਿੰਦੇ ਮੁੱਖ ਮੰਡਲ ਬੜਾ ਸੁੰਦਰ, ਜਿਹੜੀਆਂ ਪੌਹਾਂ ਦੀਆਂ ਉੱਪਰਲੀਆਂ ਪ੍ਰਿਕੁਟੀਆਂ ਹਨ ਉਹ ਬੜੀਆਂ ਹੀ ਸੁੰਦਰ ਹਨ।
ਪੀਤਾਂਬਰ ਸ਼ੋਭਤ ਬਨ ਮਾਲਾ,
ਔਰ ਪੀਲੇ ਰੰਗ ਦੇ ਵਸਤਰ ਸਰੀਰ ਤੇ ਧਾਰਨ ਕੀਤੇ ਹੋਏ, ਗਲ 'ਚ ਬੈਜੰਤੀ ਮਾਲਾ ਸੋਭ ਰਹੀ ਹੈ।
ਕੋ ਕਵੀ ਵਰਨ ਸਕੇ ਦੁਤੀ ਜਾਲਾ,
ਕਵੀ ਐਸਾ ਜਿਹੜਾ ਸਤਿਗੁਰਾਂ ਦੇ ਐਸੇ ਸਰੂਪ ਦੀ ਉਪਮਾ ਕਰੇ, ਵਰਣਨ ਕਰੇ ਮਹਿਮਾ ਨੂੰ।
ਕਿਰਪਾ ਕਰੇ ਦੁਇ ਨੈਣ ਰਸੀਲੇ,
ਕਿਰਪਾ ਭਰੇ ਦੋ ਨੇਤਰ ਮਹਾਰਾਜ ਜੀ ਦੇ ਨਜ਼ਰ ਆ ਰਹੇ, ਜਿਨ੍ਹਾਂ ਵਿੱਚ ਅਥਾਹ ਕਿਰਪਾ ਤੇ ਦਇਆ ਭਰੀ ਹੋਈ ਹੈ।
ਮੁਸਕਾਵਤ ਮੁਖ ਮੰਦ ਛਬੀਲੇ,
ਮੁਸਕਰਾਉਂਦੇ ਹੈ ਤੇ ਮੁਸਕਰਾਉਂਦਿਆਂ ਮਹਾਰਾਜ ਜੀ ਦੇ ਮੁਖ ਮੰਡਲ ਦੇ ਜਿਹੜੇ ਦੰਦ ਨੇ ਬੜੇ ਸੁੰਦਰ ਜਿਵੇਂ ਅਨਾਰ ਦੇ ਦਾਣੇ ਚਮਕਦੇ ਇਉਂ ਚਮਕਦੇ ਹਨ।
ਸਰਤਾ ਪਤੀ ਸੁੰਦਰਤਾ ਸਾਰੇ,
ਏਦਾਂ ਜਾਪਦਾ ਹੈ ਕਿ ਜਿਵੇਂ ਸਰਤਾ ਪਤ ਸਮੁੰਦਰ ਦਾ ਜਿਹੜਾ ਇਸ਼ਟ ਹੁੰਦਾ ਉਹ ਚੰਦਰਮਾ ਹੁੰਦਾ। ਤੋ ਕਰੋੜਾਂ ਚੰਦਰਮਾ ਮਾਨੋ ਰਲ ਕੇ ਇਕੱਠੇ ਹੋ ਜਾਣ ਅਤਿ ਸੁੰਦਰ ਲੱਗਦੇ, ਉਹਨਾਂ ਦੀ ਸੁੰਦਰਤਾ ਇੱਕ ਪਾਸੇ ਰੱਖ ਕੇ ਸਤਿਗੁਰਾਂ ਦੇ ਚਰਨਾਂ ਦੇ ਨੋਹਾਂ ਨੂੰ ਇੱਕ ਪਾਸੇ ਰੱਖੀਏ ਤਾਂ ਵੀ ਕਰੋੜਾਂ ਚੰਦਰਮਾ ਦੀ ਆਭਾ ਵੀ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੇ ਨੂਹਾਂ ਦੇ ਸਾਹਮਣੇ ਫਿੱਕੀ ਪ੍ਰਤੀਤ ਹੁੰਦੀ ਹੈ।
ਸ਼ੇਸ਼ ਸਾਰਦਾ ਪਾਈ ਨ ਪਾਰ,
ਸ਼ੇਸ਼ ਸਾਰਦਾ ਆਦਿਕ ਪਾਰਾਵਾਰ ਨਹੀਂ ਪਾਉਂਦੇ ਮਹਾਰਾਜ ਜੀ ਦੇ ਗੁਣਾਂ ਦਾ। ਸ਼ੇਸ਼ ਸਹਿਸ ਫੁਨ ਰਟਤ ਤਦਪ ਤੁਮ ਅੰਤ ਨ ਪਾਵਤ, ਮਹਾਰਾਜ ਜੀ ਦੀ ਮਹਿਮਾ ਨੂੰ ਕਥਨ ਕਰਦੇ ਅੰਤ ਨਹੀਂ ਪਾ ਸਕਦੇ।
ਆਏ ਕਰਿਓ ਦਰਸ਼ਨ ਜਬ ਐਸੇ,
ਜਦੋਂ ਭਗਵਾਨ ਗਿਰੀ ਨੇ ਆ ਕੇ ਮਹਾਰਾਜ ਜੀ ਦੇ ਉਹ ਦਰਸ਼ਨ ਕੀਤੇ ਜੋ ਉਹਨੇ ਆਪਣੇ ਅੰਦਰ ਸੋਚਿਆ ਹੋਇਆ ਸੀ, ਉਸੇ ਭਾਵਨਾ ਮੁਤਾਬਕ ਜਦੋਂ ਇਹਨੂੰ ਦਰਸ਼ਨ ਹੋਏ
ਆਨੰਦ ਨਿਮਗਨ ਨਾ ਤੁਨ ਸੁਧ ਕੈਸੀ
ਆਨੰਦ ਵਿੱਚ ਨਿਮਗਨ ਹੋ ਗਿਆ ਭਗਵਾਨ ਗਿਰੀ ਇਹਨੂੰ ਆਪਣੀ ਸੁਧ ਬੁੱਧ ਭੁੱਲ ਗਈ ਆਪਣੇ ਹਿਰਦੇ ਦੀ ਸਾਰੀ ਸੁਧ ਬੁੱਧ ਤਿਆਗ ਕੇ ਚੱਕਰਤ ਹੋ ਗਿਆ ਅਸਚਰਜ ਵਿੱਚ ਵਿਸਮਾਦ ਵਿੱਚ ਇਹਦੀ ਸੁਰਤ ਚਲੀ ਗਈ
ਇਤਕ ਸਮੇਂ ਮੈਂ ਜਬ ਸੁਧ ਪਾਈ
ਇੱਕ ਵਾਰੀ ਤਾਂ ਜਿਵੇਂ ਕੋਈ ਪੱਥਰ ਦੀ ਮੂਰਤ ਹੁੰਦੀ ਨਾ ਏਦਾਂ ਹੀ ਸੁੰਨ ਹੋ ਗਿਆ ਕੁਝ ਕੁ ਸਮੇਂ ਬਾਅਦ ਫਿਰ ਇਹਨੂੰ ਸੋਝੀ ਆਈ ਇਹ ਆਪਣੀ ਸੁਧ ਵਿੱਚ ਆਇਆ
ਪਰ ਉਹ ਦੰਡਵਤ ਗੁਰ ਅਗਵਾਈ
ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ ਇਉਂ ਸਤਿਗੁਰਾਂ ਦੇ ਚਰਨਾਂ ਤੇ ਡੰਡੇ ਵੱਤ ਭਗਵਾਨ ਗਿਰੀ ਜੀ ਡਿੱਗ ਪਏ ਸਨਮੁਖ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਦਾ ਸਰੂਪ ਹੈ ਗੁਰੂ ਚਰਨਾਂ ਤੇ ਜਿਵੇਂ ਕੋਈ ਡੰਡਾ ਡਿੱਗਦਾ ਡੰਡੇ ਵੱਤ ਡਿੱਗ ਕੇ ਵੰਦਨਾ ਕਰਨ ਲੱਗੇ
ਸ਼ਰਨ ਸ਼ਰਨ ਰਾਖੋ ਦੀ ਹਾਥ
ਮਹਾਰਾਜ ਰੱਖ ਲੋ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਰੱਖ ਲੋ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਪਨਾਹ ਵਿੱਚ ਹਾਂ
ਮੁਝ ਅਨਾਥ ਕੋ ਕਰੋ ਸਨਾਥ
ਮਹਾਰਾਜ ਮੈਂ ਅਨਾਥ ਹਾਂ ਮੈਨੂੰ ਸਨਾਥ ਕਰੋ ਮੇਰਾ ਕੋਈ ਨਾਥ ਨਹੀਂ ਤੇ ਮੈਂ ਅਨਾਥ ਦੇ ਤੁਸੀਂ ਨਾਥ ਬਣ ਜਾਓ ਸਤਿਗੁਰੂ ਜੀ
ਸਿੱਖ ਆਪਨੋ ਕੀਜੇ ਸਵਾਮੀ
ਹੇ ਸਵਾਮੀ ਮੈਨੂੰ ਆਪਣਾ ਸਿੱਖ ਬਣਾਓ ਪਰ ਮੈਂ ਐਸਾ ਸਿੱਖ ਬਣਾ ਜਿਵੇਂ ਸੰਨਿਆਸੀ ਹੁੰਦੇ ਹੈ ਇੱਧਰ ਉੱਧਰ ਵਿਚਰਦੇ ਆ ਇੱਕ ਜਗ੍ਹਾ ਤੇ ਨਹੀਂ ਟਿਕਦੇ ਮੈਨੂੰ ਕੋਈ ਇਹੋ ਜਿਹਾ ਭੇਖ ਬਖਸ਼ੋ ਆਪਣੇ ਪੰਥ ਵਿੱਚੋਂ ਕਿ ਮੈਂ ਉਹ ਮੇਰਾ ਇਹ ਬਿਰਤੀ ਵੀ ਇਹ ਰਹੀ ਤੁਰ ਫਿਰ ਕੇ ਪ੍ਰਚਾਰ ਕਰਨ ਦੀ ਔਰ ਮੈਂ ਭੇਖ ਵੀ ਜਿਹੜਾ ਹੈ ਉਹ ਵਿਰਕਤਾ ਵਾਲਾ ਜਿਹੜਾ ਹੈ ਉਹ ਧਾਰਨ ਕਰਾਂ
ਤੀਨ ਲੋਕ ਪਤੀ ਅੰਤਰ ਜਾਮੀ
ਸਤਿਗੁਰੂ ਜੀ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ ਸਭ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਪੁਰਖ ਵਿਧਾਤੇ ਹੋ
ਦੀਨ ਦਿਆਲ ਹੈ ਬਿਰਧ ਤੁਮਾਰਾ
ਮਹਾਰਾਜ ਜੀ ਤੁਹਾਡਾ ਬਿਰਧ ਹੈ ਦੀਨਾਂ ਤੇ ਦਇਆ ਕਰਨੀ ਤੁਹਾਡਾ ਸੁਭਾਅ ਹੈ ਦੀਨ ਦਿਆਲ ਦੀਨਾਂ ਤੇ ਦਇਆ ਕਰਨੀ ਕਿਰਪਾ ਕਰਨੀ
ਭਵ ਸਾਗਰ ਤੇ ਲਿਓ ਉਦਾਰਾ
ਮਹਾਰਾਜ ਮੈਨੂੰ ਇਸ ਭਵ ਸਾਗਰ ਤੋਂ ਇਸ ਸੰਸਾਰ ਸਮੁੰਦਰ ਤੋਂ ਉਧਾਰ ਲਓ ਰੱਖ ਲੋ ਮਹਾਰਾਜ ਗਰੀਬ ਨਵਾਜ ਜੀ
ਬੀਸ ਪਲਟ ਗੁਰ ਵਾਕ ਸੁਣਾਇਓ
ਸਤਿਗੁਰੂ ਜੀ ਨੇ ਆਪਣੇ ਸਰੂਪ ਚ ਹੁਣ ਇਹਨੂੰ ਦਰਸ਼ਨ ਦਿੱਤੇ ਪਹਿਲਾਂ ਜੋ ਇਹਦੇ ਮਨ ਚ ਭਾਵਨਾ ਸੀ ਇਹਦੀ ਪੂਰੀ ਕੀਤੀ ਹੁਣ ਆਪਣਾ ਜੋ ਸਤਿਗੁਰਾਂ ਨੇ ਸਰੂਪ ਧਾਰਿਆ ਉਸ ਸਰੂਪ ਵਿੱਚ ਦਰਸ਼ਨ ਦੇ ਕੇ ਮਹਾਰਾਜ ਜੀ ਬਚਨ ਕਰਕੇ ਕਹਿਣ ਲੱਗੇ
ਹਰ ਦਰਸ਼ਨ ਤੁਮ ਈਠਾਂ ਪਾਇਓ
ਕਹਿਣ ਲੱਗੇ ਭਗਵਾਨ ਗਿਰੀ ਜੋ ਤੇਰੀ ਇੱਛਾ ਸੀ ਉਸ ਇੱਛਾ ਮੁਤਾਬਕ ਤੂੰ ਦਰਸ਼ਨ ਕਰ ਲਏ ਹਨ
ਸ੍ਰੀ ਚੰਦ ਗੁਰੂ ਨਾਨਕ ਨੰਦ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਧੰਨ ਬਾਬਾ ਸ਼੍ਰੀ ਚੰਦ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਹਨ
ਤਿੰਨ ਅਨੁਕੰਪਾ ਕੀਨ ਬਿਲੰਦ
ਉਹਨਾਂ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਦਾਸੀ ਦੀ ਰੀਤ ਚਲਾਈ ਹੈ ਉਦਾਸੀਨ ਭੇਖ ਖਾਲਸਾ ਜੀ ਕਿਉਂਕਿ ਸੰਨਿਆਸੀ ਵੀ ਸ਼ਾਦੀ ਨਹੀਂ ਕਰਾਉਂਦੇ ਜਿਹੜੇ ਉਦਾਸੀ ਮਹਾਤਮਾ ਸਨ ਉਹ ਵੀ ਗ੍ਰਿਸਤੀ ਨਹੀਂ ਸਨ ਹੁੰਦੇ ਅੱਜ ਕੱਲ੍ਹ ਤਾਂ ਹੋਣ ਲੱਗ ਪਏ ਪੁਰਾਤਨ ਜਿਤਨੇ ਵੀ ਉਦਾਸੀ ਮਹਾਤਮਾ ਹੋਏ ਚਾਹੇ ਉਹ ਬਾਬਾ ਬੀਰਮ ਦਾਸ ਜੀ ਵਰਗੇ ਮਹਾਂਪੁਰਖ ਬਾਬਾ ਪ੍ਰੀਤਮ ਦਾਸ ਜੀ ਬਾਬਾ ਬਨਖੰਡੀ ਜੀ ਵਰਗੇ ਇੱਕ ਚੋਟੀ ਦੇ ਇੱਕ ਤੋਂ ਇੱਕ ਮਹਾਂਪੁਰਖ ਖਾਲਸਾ ਜੀ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਐਸੇ ਐਸੇ ਉਦਾਸੀ ਮਹਾਤਮਾ ਹੋਏ ਗੁਰੂ ਨਾਨਕ ਸਾਹਿਬ ਦੇ ਘਰ ਚ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਅੱਗੋਂ ਚਾਰ ਸੇਵਕ ਸਨ ਬਾਬਾ ਫੂਲ ਜੀ ਤੋਂ ਬਾਬਾ ਅਲਮਸਤ ਜੀ ਵਰਗੇ ਸਾਰੇ ਮਹਾਂਪੁਰਖ ਇਹ ਵਿਅੰਗਮ ਸਨ ਤੋ ਇਹ ਵਿਅੰਗਮ ਰਹਿ ਕੇ ਵਿਚਰ ਕੇ ਸਾਰੇ ਦੇਸ਼ ਵਿੱਚ ਸੇਵਾ ਕਰਦੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਸਨ ਤੋ ਇਹਦੇ ਮਨ ਦੀ ਥੋੜੀ ਜਿਹੀ ਕਿਤੇ ਕਾਮਨਾ ਸੀ ਕਿ ਮੈਂ ਵੀ ਕੋਈ ਇਹੋ ਜਿਹਾ ਭੇਖ ਰੱਖਾਂ ਜੇ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ ਤਾਂ ਸਤਿਗੁਰੂ ਜੀ ਨੇ ਫਿਰ ਉਹ ਰਾਹ ਦੱਸ ਦਿੱਤਾ ਕਹਿਣ ਲੱਗੇ ਵੀ ਗੁਰੂ ਬਾਬਾ ਸ਼੍ਰੀ ਚੰਦਰ ਜੀ ਨੇ ਬੜੀ ਵੱਡੀ ਭਾਰੀ ਅਨੁਕੰਪਾ ਕੀਤੀ ਹੈ ਉਹਨਾਂ ਨੇ ਇੱਕ ਉਦਾਸੀਨ ਭੇਖ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਚ ਉਦਾਸੀ ਸੰਪਰਦਾ ਚਲਾਈ ਹੈ ਜਿਹਦੇ ਦੂਸਰੇ ਮੁਖੀ ਉਹਨਾਂ ਨੇ ਸਾਡੇ ਪਿਤਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਣਾਇਆ ਸੀ ਬਾਬਾ ਜੀ ਨੇ ਆਪਣੀ ਜਿਹੜੀ ਟੋਪੀ ਸੀ ਉਹ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦਿੰਦਿਆਂ ਕਿਹਾ ਸੀ ਵੀ ਮੇਰੇ ਕੋਲ ਇਹ ਸੀ ਇਹ ਵੀ ਮੈਂ ਗੁਰੂ ਕਿਆਂ ਨੂੰ ਭੇਟ ਕਰਦਾ ਹਾਂ ਅੱਜ ਤੋਂ ਬਾਅਦ ਗੁਰੂ ਘਰ ਵਿੱਚ ਅਸੀਂ ਇੱਕ ਬਿੱਕ ਹੋ ਗਏ ਹਾਂ ਕਈ ਕਹਿੰਦੇ ਜੀ ਉਦਾਸੀ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਵੱਖਰਾ ਇਹਨਾਂ ਦਾ ਮਤ ਹੈ। ਨਹੀਂ ਭਾਈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਇੱਕ ਮਿੱਕ ਨੇ। ਇਸ ਸਾਖੀ ਦੁਆਰਾ ਮਾਂ ਕਵੀ ਜੀ ਇਹ ਗੱਲ ਸਿੱਧ ਕਰ ਰਹੇ ਨੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਲੋਕਾਂ ਦੇ ਮਨ ਦਾ ਜਿਹੜਾ ਕੋਈ ਇਹ ਭਰਮ ਹੈ ਕਿ ਕਈ ਉਦਾਸੀ ਕਹਿੰਦੇ ਜੀ ਅਸੀਂ ਵੱਖਰੇ ਹਾਂ ਅਤੇ ਕਈ ਸਿੱਖ ਵੀ ਕਹਿੰਦੇ ਉਦਾਸੀ ਗੁਰੂ ਘਰ ਤੋਂ ਵੱਖਰੇ ਨੇ, ਗੁਰੂ ਹਰਿਰਾਏ ਸਾਹਿਬ ਜੀ ਇੱਥੇ ਇਸ ਸਾਖੀ ਤੋਂ ਸਿੱਧ ਕਰਨਗੇ ਕਿ ਦੋਵੇਂ ਹੀ ਇੱਕ ਮਿੱਕ ਨੇ। ਇਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਸ਼ਾਖਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪੰਥ ਮੂਲ ਹੈ, ਤਣਾ ਹੈ, ਜੜ ਹੈ। ਬਾਕੀ ਜਿੰਨੀਆਂ ਵੀ ਸੰਪਰਦਾਵਾਂ ਨੇ, ਚਾਹੇ ਉਦਾਸੀਨ ਭੇਖ ਹੈ, ਉਦਾਸੀ ਭੇਖ ਵਿੱਚੋਂ ਅੱਗੇ ਫਿਰ 10 ਮੁਖੀਆਂ ਬਣੀਆਂ, ਫਿਰ ਉਹਨਾਂ ਵਿੱਚੋਂ ਅੱਗੇ 6 ਬਖਸ਼ਿਸ਼ਾਂ ਅੱਗੇ ਚੱਲੀਆਂ ਅਤੇ 6 ਉਪ ਵੀ ਚੱਲੀਆਂ, ਫਿਰ ਉਹਦੇ ਵਿੱਚੋਂ ਅੱਗੇ ਨਿਰਮਲੇ ਹੋਰ ਜਿਤਨੇ ਨਿਹੰਗ ਸਿੰਘ ਸੰਪਰਦਾਵਾਂ ਨੇ, ਟਕਸਾਲਾਂ ਨੇ, ਇਹ ਸਾਰੀਆਂ ਗੁਰੂ ਨਾਨਕ ਦੇ ਪੰਥ ਦੀਆਂ ਟਹਿਣੀਆਂ ਹਨ। ਜੜ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਤੇ ਕੋਈ ਵੀ ਟਹਿਣੀ ਆਪਣੇ ਮੂਲ ਤੋਂ ਵੱਖਰੀ ਨਹੀਂ ਹੁੰਦੀ। ਵੇਖਣ ਨੂੰ ਭਾਵੇਂ ਵੱਖਰੀ ਪ੍ਰਤੀਤ ਹੋਵੇ ਪਰ ਉਹਦਾ ਰਸ ਜੋ ਉਹਨੇ ਲੈਣਾ ਹੈ, ਉਹਨੇ ਜੀਵਿਤ ਰਹਿਣ ਵਾਸਤੇ ਜੋ ਉਹਨੂੰ ਚਾਹੀਦਾ ਹੈ ਉਹਨੂੰ ਤਣੇ 'ਚੋਂ ਪ੍ਰਾਪਤ ਹੋ ਰਿਹਾ ਹੈ। ਤੋ ਸਤਿਗੁਰੂ ਜੀ ਇਸ ਸਾਖੀ ਦੁਆਰਾ ਸਿੱਧ ਕਰ ਰਹੇ ਨੇ, ਮਹਾਰਾਜ ਜੀ ਦੱਸ ਰਹੇ ਹਨ।
ਮੀਰ ਚੰਦ ਪਰਸੋ ਅਬਤਾ,
ਮਹਾਰਾਜ ਜੀ ਕਹਿਣ ਲੱਗੇ ਇਸ ਵੇਲੇ ਬਾਬਾ ਮੇਰ ਚੰਦ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਮਹਾਂਪੁਰਖ ਹਨ, ਬਾਬਾ ਮੇਰ ਚੰਦ ਜੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪੜਪੋਤਰੇ ਸਨ, ਬਾਬਾ ਧਰਮ ਚੰਦ ਜੀ ਦੇ ਅੱਗੋਂ ਪੁੱਤਰ ਸੀ। ਹਾਂਜੀ,
ਬੇਦੀ ਬੰਸ਼ ਵਿਖੇ ਜਸ ਮਹਾ,
ਉਹ ਬੇਦੀਆਂ ਦੀ ਬੰਸ਼ ਵਿੱਚ ਡੇਰਾ ਬਾਬਾ ਨਾਨਕ ਵਿਖੇ ਬਿਰਾਜਮਾਨ ਹਨ।
ਤੈਂ ਕੋ ਮਿਲੂ ਸੁਪੂਰਨ ਆਸਾ,
ਜਿਹੜੀ ਤੁਹਾਡੇ ਮਨ ਦੀ ਆਸ ਹੈ ਵੀ ਤੁਸੀਂ ਭੇਖ ਧਾਰਨਾ ਚਾਹੁੰਦੇ ਹੋ ਸੰਨਿਆਸੀਆਂ ਵਾਲਾ ਹੀ, ਤੇ ਗੁਰੂ ਘਰ ਵਿੱਚ ਉਦਾਸੀਨ ਭੇਖ ਹੈ, ਉੱਥੇ ਜਾ ਕੇ ਤੁਸੀਂ ਉਹ ਭੇਖ ਗ੍ਰਹਿਣ ਕਰ ਸਕਦੇ ਹੋ।
ਦਰਸੋ ਜਾਏ ਧਰੋ ਵਿਸ਼ਵਾਸ,
ਔਰ ਮਨ 'ਚ ਵਿਸ਼ਵਾਸ ਰੱਖਣਾ, ਭਰੋਸਾ ਰੱਖ ਕੇ ਉਹਨਾਂ ਦੇ ਦਰਸ਼ਨ ਕਰਨੇ ਹਨ।
ਈਠਾਂ ਓਠਾਂ ਭੇਦ ਨਕੋ,
ਇਸ ਘਰ ਵਿੱਚ ਤੇ ਉਸ ਘਰ 'ਚ ਭੇਦ ਕੋਈ ਨਹੀਂ, ਉਹ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ ਤੇ ਇਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਹੈ।
ਏਕੈ ਰੂਪ ਜਾਣੀਐ ਦੋ,
ਤੇ ਦੋਵਾਂ ਨੂੰ ਇੱਕ ਰੂਪ ਹੀ ਜਾਣਨਾ, ਭੇਦ ਨਾ ਸਮਝੀ, ਇਹ ਫਰਕ ਨਾ ਸਮਝੀ ਵੀ ਇਹ ਘਰ ਵੱਖਰਾ ਤੇ ਉਹ ਵੱਖਰਾ, ਉਹ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜੇ ਉਦਾਸੀ ਮਹਾਤਮਾ ਨੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨੇ ਤੇ ਇਹ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ।
ਤਬ ਭਗਵਾਨ ਦਿਹੋਰੇ ਗਏ ਹੋ,
ਇਹ ਸੁਣ ਕੇ ਗੁਰੂ ਸਾਹਿਬ ਦੇ ਬਚਨ ਭਗਵਾਨ ਗਿਰੀ ਦੀ ਵੀ ਇੱਕ ਇਹਦੇ ਵਿੱਚ ਪਰਖ ਵੀ ਸੀ, ਇਹਦੇ 'ਚ ਅੱਗੇ ਬਚਨ ਸਪਸ਼ਟ ਹੋਵੇਗਾ ਵੀ ਪਰਖ ਕੀ ਸੀ। ਭਗਵਾਨ ਗਿਰੀ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਡੇਰੇ ਬਾਬੇ ਨਾਨਕ ਚਲੇ ਗਏ।
ਮੀਰ ਚੰਦ ਪਗ ਪਰਸਤ ਪਏ,
ਉੱਥੇ ਜਾ ਕੇ ਬਾਬਾ ਮੇਰ ਚੰਦ ਜੀ ਜੋ ਗੁਰੂ ਨਾਨਕ ਸਾਹਿਬ ਦੇ ਪੜਪੋਤਰੇ ਤੇ ਬਾਬਾ ਲਖਮੀ ਦਾਸ ਦੇ ਪੋਤਰੇ ਸਨ, ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ, ਬਾਬਾ ਲਖਮੀ ਦਾਸ ਜੀ ਦੇ ਅੱਗੋਂ ਪੁੱਤਰ ਸੀ ਬਾਬਾ ਧਰਮ ਚੰਦ ਜੀ, ਤੇ ਬਾਬਾ ਧਰਮ ਚੰਦ ਜੀ ਦੇ ਅੱਗੋਂ ਪੁੱਤਰ ਸੀ ਬਾਬਾ ਮੇਰ ਚੰਦ ਜੀ ਔਰ ਬਾਬਾ ਮਾਣਕ ਚੰਦ ਜੀ। ਤੋ ਇਹ ਬਾਬਾ ਮੇਰ ਚੰਦ ਜੀ ਉਹਨਾਂ ਦੇ ਪਾਸ ਚੱਲ ਕੇ ਗਏ।
ਮਿਲ ਕਰ ਭੇਸ ਉਦਾਸੀ ਲੀਨ,
ਉਹਨਾਂ ਨੂੰ ਜਾ ਕੇ ਮਿਲ ਕੇ ਜੋ ਉਦਾਸੀਨ ਭੇਖ ਹੈ ਉਹ ਭੇਖ ਭਗਤ ਭਗਵਾਨ ਜੀ ਨੇ, ਭਗਤ ਭਗਵਾਨ ਗਿਰੀ ਜੀ ਨੇ ਧਾਰਨ ਕੀਤਾ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਵਿਅੰਗਮਾਂ ਦਾ ਪੰਥ ਹੈ। ਜਿਹੜੇ ਉਦਾਸੀ ਮਹਾਤਮਾ ਨੇ ਜਾਂ ਨਿਰਮਲੇ ਮਹਾਤਮਾ ਨੇ ਇਹ ਵਿਅੰਗਮੀ ਪਹਿਰੇ 'ਚ ਰਹਿ ਕੇ ਪੰਥ ਦੀ ਸੇਵਾ ਪ੍ਰਚਾਰ ਪ੍ਰਸਾਰ ਕਰਦੇ ਰਹੇ, ਬਹੁਤ ਸਾਰੇ ਮਹਾਤਮਾ ਹੁਣ ਵੀ ਕਰਦੇ ਉਹ ਵਿਅੰਗਮੀ ਪਹਿਰੇ 'ਚ ਹੀ ਰਹਿੰਦੇ। ਐਸਾ ਨਹੀਂ ਕਿ ਉਹ ਗ੍ਰਿਸਤੀਆਂ ਦਾ ਖੰਡਨ ਕਰਦੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਖੁਦ ਗ੍ਰਿਸਤ ਆਸ਼ਰਮ ਗ੍ਰਹਿਣ ਕੀਤਾ, ਪਰ ਇਹਨਾਂ ਮਹਾਂਪੁਰਖਾਂ ਨੇ ਜ਼ਿਆਦਾ ਵਿਅੰਗਮੀ ਪਹਿਰੇ 'ਚ ਹੀ ਰਹਿ ਕੇ ਸੇਵਾ ਕੀਤੀ ਪ੍ਰਚਾਰ ਪ੍ਰਸਾਰ ਦੀ। ਉਦਾਸੀ ਮਹਾਤਮਾ ਨੇ ਉਹਨਾਂ ਵੇਲਿਆਂ 'ਚ ਜਦੋਂ ਅੱਜ ਵਾਂਗੂ ਸਾਧਨ ਨਹੀਂ ਸੀ ਇੱਧਰ ਉੱਧਰ ਵਿਚਰਨ ਦੇ, ਉਹਨਾਂ ਵੇਲਿਆਂ 'ਚ ਕਿੱਥੇ ਕਾਠਮੰਡੂ ਤਾਂ ਹੀ, ਰਸ਼ੀਆ ਤਾਂ ਹੀ, ਰੋਮ ਤਾਂ ਹੀ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹਨਾਂ ਇਲਾਕਿਆਂ 'ਚ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਯਾਦਗਾਰਾਂ ਗੁਰੂ ਘਰ ਸਥਾਪਿਤ ਕੀਤੇ। ਅੱਜ ਦੇ ਵਰਤਮਾਨ ਸਮੇਂ ਵਿੱਚ ਵੀ ਉੱਥੇ ਕਈ ਅਸਥਾਨਾਂ 'ਤੇ ਉਦਾਸੀ ਮਹਾਤਮਾ ਹੀ ਸੇਵਾ ਸੰਭਾਲ ਕਰਦੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤ ਭਗਵਾਨ ਗਿਰੀ ਜੀ ਨੂੰ ਭੇਜਿਆ ਮੇਰ ਚੰਦ ਜੀ ਕੋਲ, ਬਾਬਾ ਜੀ ਕੋਲ ਜਾ ਕੇ ਭਗਵਾਨ ਗਿਰੀ ਜੀ ਨੇ ਉਦਾਸੀਨ ਜਿਹੜਾ ਭੇਖ ਹੈ
ਇਹ ਬਸਤਰ ਜਿਹੜੇ ਉਦਾਸੀਨ ਭੇਖਦੇ ਹਨ ਉਹ ਭੇਖਦੇ ਬਸਤਰ ਇਹਨਾਂ ਨੇ ਧਾਰਨ ਕੀਤੇ।
ਸਤਨਾਮ ਕੋ ਮੰਤਰ ਸੁਦੀਨ,
ਔਰ ਉਹਨਾਂ ਨੇ ਸੱਚੇ ਨਾਮ ਦਾ ਮੰਤਰ ਵੀ ਦਿੱਤਾ ਇਹਨਾਂ ਨੂੰ ਵੀ ਨਾਮ ਜਪਣਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ।
ਭਗਤ ਭਗਵਾਨ ਨਾਮ ਤਬ ਤਰਿਓ,
ਔਰ ਇਹਨਾਂ ਦਾ ਨਾਮ ਪਹਿਲਾਂ ਭਗਵਾਨ ਗਿਰੀ ਸੀ, ਉਹਨਾਂ ਬਾਬਾ ਮੇਹਰ ਚੰਦ ਜੀ ਨੇ ਇਹਨਾਂ ਦਾ ਨਾਮ ਰੱਖਿਆ ਭਗਤ ਭਗਵਾਨ ਜੀ। ਖਾਲਸਾ ਜੀ, ਇਹ 6 ਬਖਸ਼ਿਸ਼ਾਂ ਜਿਹੜੀਆਂ ਹੋਈਆਂ ਨਾ ਉਦਾਸੀਆਂ ਚੋਂ, ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਇਹਨਾਂ ਮਹਾਂਪੁਰਖਾਂ ਤੋਂ ਚੱਲੀ, ਇਹਨਾਂ ਨੂੰ ਭਗਤ ਭਗਵਾਨੀਏ ਕਹਿੰਦੇ। ਜਿਵੇਂ ਜੀਤ ਮੱਲੀਏ, ਭਾਈ ਫੇਰੂ ਸਾਹਿਬ ਦੀ ਸੰਗਤ ਸਾਹਿਬ ਦੀ ਸੱਚੀ ਦਾੜੀ ਵਾਲੀ ਸੰਪਰਦਾਏ, ਸੇਵਾ ਪੰਥੀ, ਸੁਥਰੇ ਸ਼ਾਹੀ, ਏਦਾਂ ਹੀ ਇਹਨਾਂ ਵਿੱਚੋਂ ਇੱਕ ਇਹ ਸੰਪਰਦਾਏ ਚੱਲੀ ਉਦਾਸੀਨ ਭੇਖ ਦੀ, ਜੋ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਦੀ ਬਖਸ਼ਿਸ਼ ਹੈ। ਇੱਕ ਬਾਬਾ ਫੂਲ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼, ਉਹ ਵੀ ਮਹਾਰਾਜ ਜੀ ਭਾਈ ਫੇਰੂ ਸਾਹਿਬ ਦੀ ਜਿਹੜੀ ਚੱਲੀ, ਉਹ ਵੀ ਪਿੱਛੇ ਆਪ ਜੀ ਨੇ ਸੁਣੀ ਹੈ ਕਿ ਸਤਵੇਂ ਪਾਤਸ਼ਾਹ ਨੇ ਚਲਾਈ। ਤੇ ਇਹਨਾਂ 6 ਬਖਸ਼ਿਸ਼ਾਂ ਵਿੱਚੋਂ ਇਹ ਜਿਹੜੇ ਭਗਤ ਭਗਵਾਨੀਏ ਬਖਸ਼ਿਸ਼, ਜਿਵੇਂ ਭਾਈ ਮੀਆਂ ਸਾਹਿਬ ਦੀ ਬਖਸ਼ਿਸ਼, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਮਤਾਣ ਸਾਹਿਬ, ਭਾਈ ਮੀਆਂ ਸਾਹਿਬ ਨੂੰ ਮਹਾਰਾਜ ਜੀ ਨੇ ਇੱਕ ਦੱਖਣੀ ਬੈਲ ਤੇ ਇੱਕ ਨਗਾਰਾ ਦੇ ਕੇ ਭੇਜਿਆ ਸੀ ਪ੍ਰਚਾਰ ਪ੍ਰਸਾਰ ਲਈ। ਫਿਰ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਭਾਈ ਜੀਤ ਮੱਲੀਏ ਤੋਂ ਸੁਥਰੇ ਸ਼ਾਹੀ। ਇਹ 6 ਬਖਸ਼ਿਸ਼ਾਂ ਨੇ ਉਦਾਸੀ ਸੰਪਰਦਾਏ ਦੀਆਂ, ਉਹਨਾਂ ਵਿੱਚੋਂ ਇੱਕ ਭਗਤ ਭਗਵਾਨੀਆਂ ਦੀ, ਇਸ ਮਹਾਂਪੁਰਖ ਤੋਂ ਸੰਪਰਦਾਏ ਚੱਲੀ ਹੈ। ਤੋ ਭਗਤ ਭਗਵਾਨ ਜੀ ਪਹਿਲਾਂ ਬਾਬਾ ਧਰਮ ਚੰਦ ਜੀ ਕੋਲ ਗਏ, ਉਹਨਾਂ ਨੇ ਨਾਮ ਦਾ ਗੁਰਮੰਤਰ ਦਿੱਤਾ ਤੇ ਇਹਨਾਂ ਦਾ ਨਾਮ ਭਗਤ ਭਗਵਾਨ ਰੱਖਿਆ।
ਲੀ ਆਗਿਆ ਪੁਨ ਜਗ ਮੈਂ ਫਿਰਿਓ,
ਭਗਤ ਭਗਵਾਨ ਜੀ ਆਗਿਆ ਲੈ ਕੇ ਫਿਰ ਗੁਰੂ ਨਾਨਕ ਦੇ ਪ੍ਰਚਾਰ ਲਈ, ਕਿਉਂਕਿ ਤੁਰਦੇ ਫਿਰਦੇ ਸੀ, ਪਹਿਲਾਂ ਹੀ ਰਟਨ ਕਰਦੇ ਸੀ ਦੇਸ਼ਾਂ ਦੇਸ਼ਾਂਤਰਾਂ ਦਾ, ਸੰਨਿਆਸੀ ਸਨ, ਹੁਣ ਉਦਾਸੀ ਹੋ ਗਏ ਨੇ ਸੰਨਿਆਸ ਮਤ ਤੋਂ, ਉਦਾਸੀਨ ਭੇਖ ਗੁਰੂ ਨਾਨਕ ਸਾਹਿਬ ਦੀ ਸੰਪਰਦਾਏ, ਬਾਬਾ ਸ਼੍ਰੀ ਚੰਦਰ ਜੀ ਦੀ ਸੰਪਰਦਾਏ ਦੇ ਧਾਰਨੀ ਹੋ ਗਏ।
ਵਿਚਰਤ ਜਿਸੀ ਦੇਸ਼ ਕੋ ਜਾਏ,
ਜਿਹੜੇ ਦੇਸ਼ ਵਿੱਚ ਵੀ ਭਗਤ ਭਗਵਾਨ ਜੀ ਵਿਚਰਦੇ ਨੇ ਜਾਂਦੇ ਹਨ,
ਗੁਰਮਾਰਗ ਉਪਦੇਸ਼ ਦ੍ਰਿੜਾਏ,
ਗੁਰੂ ਘਰ ਦਾ ਜਿਹੜਾ ਮਾਰਗ ਹੈ, ਗੁਰਸਿੱਖੀ ਦਾ ਜਿਹੜਾ ਰਾਹ ਹੈ, ਉਹ ਲੋਕਾਂ ਨੂੰ ਦ੍ਰਿੜ ਕਰਾਉਂਦੇ, ਸੰਸਾਰ ਦੇ ਜੀਵਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ।
ਰੁਚ ਕਰ ਲੋਕ ਮਿਲੇ ਤਿਸ ਨਾਈ,
ਪਰ ਜਿਹੜੇ ਲੋਕ ਸੀ ਉਹ ਰੁਚੀ ਨਾਲ ਇਹਨਾਂ ਨੂੰ ਮਿਲਦੇ ਨਹੀਂ ਸੀ। ਭਗਤ ਭਗਵਾਨ ਜੀ ਪ੍ਰਚਾਰ ਤਾਂ ਕਰਦੇ, ਪਰ ਸੰਗਤ ਵਿੱਚ, ਸਿੱਖਾਂ ਵਿੱਚ ਕੋਈ ਇਹਨਾਂ ਦਾ ਸਤਿਕਾਰ ਨਹੀਂ ਸੀ, ਜਿੰਨੀ ਸੰਗਤ ਸੀ ਉਹ ਇਹਨਾਂ ਨੂੰ ਕੋਈ ਬਹੁਤੀ ਰੁਚੀ ਨਾਲ ਤਰਜੀਹ ਕਰਕੇ ਨਹੀਂ ਸੀ ਮਿਲਦੇ।
ਦੇਖਤ ਅਚਰਜ ਹੋਏ ਮਨ ਮਾਈ,
ਭਗਤ ਭਗਵਾਨ ਜੀ ਬੜੇ ਹੈਰਾਨ ਹੁੰਦੇ ਸੀ ਵੀ ਮੈਂ ਤਾਂ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਦਾ ਇਹਨਾਂ ਸਿੱਖਾਂ ਚ, ਲੋਕਾਂ ਚ, ਇਹ ਮੇਰਾ ਅੱਗੋਂ ਸਤਿਕਾਰ ਨਹੀਂ ਕਰਦੇ, ਮੈਨੂੰ ਪ੍ਰੇਮ ਨਾਲ ਨਹੀਂ ਮਿਲਦੇ ਗਿਲਦੇ।
ਬਹੁਤ ਸਥਾਨ ਫਿਰਿਓ ਅਕੁਲਾਇਓ,
ਭਗਤ ਭਗਵਾਨ ਜੀ ਬਹੁਤ ਥਾਵਾਂ ਤੇ ਫਿਰ ਫਿਰ ਕੇ ਨਾ ਆਖਿਰਕਾਰ ਇੱਕ ਦਿਨ ਮਨ ਇਹਨਾਂ ਦਾ ਵਿਆਕੁਲ ਹੋ ਗਿਆ ਕਿ ਮੈਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਫਿਰਦਾ, ਪਰ ਅੱਗੋਂ ਸੰਗਤ ਮੈਨੂੰ ਜਿਵੇਂ ਸਤਿਕਾਰ ਦੇਣਾ ਚਾਹੀਦਾ ਉਦਾਂ ਸਤਿਕਾਰ ਨਹੀਂ ਦਿੰਦੇ, ਲੋਕ ਮੈਨੂੰ ਮਿਲਦੇ ਨਹੀਂ ਹਨ, ਨਾ ਕੋਈ ਮੇਰੀ ਸੇਵਾ ਟਹਿਲ ਕਮਾਉਂਦਾ ਹੈ।
ਬਾਬੇ ਮੇਰ ਚੰਦ ਟਿਗਿਆਇਓ,
ਫਿਰ ਮਨ ਚ ਵਿਆਕੁਲ ਹੋ ਕੇ ਭਗਤ ਭਗਵਾਨ ਜੀ ਫਿਰ ਵਾਪਸ ਬਾਬਾ ਮੇਹਰ ਚੰਦ ਜੀ ਕੋਲ ਆਏ, ਡੇਰਾ ਬਾਬਾ ਨਾਨਕ ਵਿਖੇ।
ਜਗਤ ਬਿਰਤੰਤ ਸੁਨਾਵਨ ਕੀਨ,
ਉਹਨਾਂ ਨੇ ਆ ਕੇ ਬਾਬਾ ਮੇਹਰ ਚੰਦ ਜੀ ਨੂੰ ਭਗਤ ਭਗਵਾਨ ਜੀ ਨੇ ਸਾਰਾ ਬਿਰਤਾਂਤ ਦੱਸਿਆ ਕਿ ਮੈਂ ਇੱਦਾਂ ਲੋਕਾਂ ਚ ਫਿਰਦਾ ਹਾਂ, ਵਿਚਰਦਾ ਹਾਂ, ਪ੍ਰਚਾਰ ਕਰਦਾ, ਪਰ ਕੋਈ ਮੇਰਾ ਪ੍ਰਚਾਰ ਧਿਆਨ ਨਾਲ ਨਹੀਂ ਸੁਣਦਾ।
ਨੈ ਉਪਦੇਸ਼ ਮੋਏ ਕਿਸ ਲੀਨ,
ਕੋਈ ਮੇਰੇ ਕੋਲ ਉਪਦੇਸ਼ ਸੁਣ ਕੇ ਨਹੀਂ ਰਾਜੀ। ਮੈਂ ਜੇ ਕਿਸੇ ਨਗਰ ਚ ਜਾ ਕੇ ਕਹਿੰਦਾ ਵੀ ਹਾਂ ਕਿ ਮੈਂ ਗੁਰੂ ਘਰ ਦੀ ਕਥਾ ਕਰਨੀ ਹੈ, ਤਾਂ ਉਹ ਮੈਨੂੰ ਅੱਗੋਂ ਕਰਨ ਨਹੀਂ ਦਿੰਦੇ, ਕਹਿੰਦੇ ਨਹੀਂ ਬਾਬਾ ਅਸੀਂ ਨਹੀਂ ਤੇਰੇ ਕੋਲੋਂ ਕਥਾ ਕਰਾਉਣੀ, ਅਸੀਂ ਨਹੀਂ ਤੇਰਾ ਉਪਦੇਸ਼ ਸੁਣਨਾ। ਉਹ ਅੱਗੋਂ ਮੈਨੂੰ ਲੋਕ ਏਦਾਂ ਦੁਰਕਾਰ ਦਿੰਦੇ ਨੇ ਵੀ ਮੈਨੂੰ ਕਥਾ ਕੀਰਤਨ ਕਰਨ ਤੋਂ ਵੀ ਰੋਕਦੇ ਨੇ।
ਸਤਿਗੁਰ ਕੀ ਮਹਿਮਾ ਕੋ ਜਾਣੇ,
ਹਾਲਾਂਕਿ ਉਹ ਲੋਕ ਗੁਰੂ ਘਰ ਦੀ ਮਹਿਮਾ ਨੂੰ ਵੀ ਜਾਣਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਵੀ ਹਾਂ ਵੀ ਮੈਂ ਗੁਰੂ ਘਰ ਦੀ ਵਡਿਆਈ ਸੁਣਾਉਣੀ ਆ ਤੁਹਾਨੂੰ,
ਪਰ ਉਹ ਫਿਰ ਵੀ ਮੇਰੇ ਕੋਲੋਂ ਸੁਣ ਕੇ ਰਾਜੀ ਨਹੀਂ।
ਗੁਰਬਾਣੀ ਪਰ ਨਿਸ਼ਚਾ ਠਾਨੇ,
ਹਾਲਾਂਕਿ ਉਹ ਲੋਕ ਨੇ ਜਿਹੜੇ ਗੁਰਬਾਣੀ ਤੇ ਨਿਸ਼ਚਾ ਕਰਦੇ ਨੇ, ਗੁਰਬਾਣੀ ਤੇ ਭਰੋਸਾ ਕਰਦੇ ਨੇ। ਮੈਂ ਉਹਨਾਂ ਦੇ ਕੋਲ ਹੀ ਜਾ ਕੇ ਗੁਰਬਾਣੀ ਦੀ ਗੱਲ ਕਰਦਾ ਹਾਂ, ਪਰ ਉਹ ਮੇਰੇ ਕੋਲੋਂ ਨਹੀਂ ਸੁਣਦੇ।
ਮੀਰ ਚੰਦ ਤਬ ਕਿਉਂ ਸੁਣਾਏ,
ਸੁਣ ਕੇ ਬਾਬਾ ਮੇਰ ਚੰਦ ਜੀ ਨੇ ਜਵਾਬ ਦਿੱਤਾ ਭਗਤ ਭਗਵਾਨ ਜੀ ਨੂੰ, ਕਹਿਣ ਲੱਗੇ
ਭਗਤ ਭਗਵਾਨ ਗਮੋ ਤਿਸ ਥਾਂ,
ਕਹਿਣ ਲੱਗੇ ਭਗਤ ਭਗਵਾਨ ਜੀ ਤੁਹਾਡੇ ਮਨ ਚ ਭੇਖ ਦੀ ਇੱਛਾ ਸੀ, ਭੇਖ ਤੁਸੀਂ ਸਾਡੇ ਕੋਲੋਂ ਲੈ ਲਿਆ ਉਦਾਸੀਨ ਭੇਖ। ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਭੇਖ ਹੈ ਉਦਾਸੀਆਂ ਵਾਲਾ, ਉਹ ਤੁਸੀਂ ਸਾਡੇ ਕੋਲੋਂ ਲੈ ਲਿਆ। ਪਰ ਹਾਂ, ਜੇ ਤੁਸੀਂ ਪ੍ਰਮਾਣਿਕਤਾ ਲੈਣੀ ਹੈ ਕਿ ਤੁਸੀਂ ਗੁਰੂ ਨਾਨਕ ਦੀ ਸਿੱਖੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਕਰੋ, ਤਾਂ ਉਹਦੇ ਲਈ ਮੋਹਰ ਤੁਹਾਨੂੰ ਗੁਰੂ ਹਰਿਰਾਏ ਸਾਹਿਬ ਦੀ ਲਵਾਣੀ ਪੈਣੀ ਹੈ। ਉਹਨਾਂ ਦੀ ਸ਼ਰਨ ਚ ਜਾਓ, ਉੱਥੇ ਜਾਏ ਬਿਨਾਂ ਤੁਹਾਡਾ ਇਹ ਪ੍ਰਚਾਰ ਸੰਗਤ ਚ ਪ੍ਰਵਾਨ ਨਹੀਂ ਹੋਣਾ। ਜਦੋਂ ਉੱਥੇ ਜਾਓਗੇ ਤੇ ਨਾਲੇ ਤੁਸੀਂ ਇੱਥੇ ਜੇ ਕਹੋਗੇ ਵੀ ਮੈਂ ਉਦਾਸੀਨ ਭੇਖ ਇੱਥੇ ਧਾਰਨ ਕਰਨ ਆਇਆ, ਸ਼ਾਇਦ ਇਹ ਘਰ ਵੱਖਰਾ ਤੇ ਗੁਰੂ ਹਰਿਰਾਏ ਸਾਹਿਬ ਦਾ ਘਰ ਵੱਖਰਾ ਨਹੀਂ, ਉਹਨਾਂ ਨੇ ਕੇਵਲ ਭੇਖ ਲੈਣ ਲਈ ਇੱਥੇ ਭੇਜ ਦਿੱਤਾ ਤੁਹਾਨੂੰ। ਕਿ ਜਿਵੇਂ ਮੰਨ ਲਓ ਕੋਈ ਅੰਮ੍ਰਿਤ ਛਕਣ ਵਾਸਤੇ ਤਖਤਾਂ ਤੇ ਭੇਜ ਦੇਈਏ ਵੀ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਆਓ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੇ ਇੱਥੇ ਹੋਰ ਕਿਤੇ ਗੁਰੂ ਘਰ ਨੇ ਉੱਥੇ ਜਿਹੜਾ ਘਰ ਹੈ ਉਹ ਵੱਖਰਾ ਤੇ ਤਖਤ ਸਾਹਿਬ ਤੇ ਵੱਖਰਾ। ਅੰਮ੍ਰਿਤ ਸੰਚਾਰ ਉੱਥੇ ਹੋਇਆ, ਉੱਥੋਂ ਅੰਮ੍ਰਿਤ ਛਕ ਲਿਆ, ਪਰ ਹੈ ਤਾਂ ਇੱਕੋ ਹੀ ਨਾ, ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਸਤਿਗੁਰਾਂ ਦਾ ਘਰ ਹੈ ਪ੍ਰਮਾਣਿਕ। ਪਰ ਜੇ ਕੋਈ ਵਖਰੇਵਾਂ ਸਮਝ ਲਵੇ, ਭੇਦ ਸਮਝ ਲਵੇ, ਤਾਂ ਉਹ ਭੇਦ ਨਹੀਂ ਰੱਖਣਾ ਮਨ ਚ। ਇਸ ਸਾਖੀ ਦੁਆਰਾ ਸਮਝਾਉਣਾ ਚਾਹੁੰਦੇ ਨੇ ਮਹਾਰਾਜ। ਬਾਬਾ ਧਰਮ ਚੰਦ ਜੀ ਕਹਿੰਦੇ ਵੀ ਤੁਸੀਂ ਭੇਖ ਤਾਂ ਸਾਡੇ ਕੋਲੋਂ ਧਾਰਨ ਕਰ ਲਿਆ ਹੈ, ਪਰ ਤੁਹਾਨੂੰ ਜਾਣਾ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਪਵੇਗਾ।
ਜਿਨ ਟਿਗ ਗੁਰਤਾ ਰਹੀ ਪ੍ਰਕਾਸ਼,
ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਹਨ,
ਸੋ ਪੂਰੇਂਗੇ ਤੁਮਰੀ ਆਸ,
ਤੇਰੇ ਮਨ ਦੀ ਆਸ ਪੂਰਨ ਕਰਨਗੇ। ਜੇ ਤੂੰ ਭਗਤੀ ਦਾ ਪ੍ਰਚਾਰ ਪ੍ਰਸਾਰ ਕਰਨਾ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਤੇ ਪ੍ਰਮਾਣਿਕਤਾ ਜਿਹੜੀ ਆ ਉਹ ਤੁਹਾਨੂੰ ਗੁਰੂ ਹਰਿਰਾਏ ਸਾਹਿਬ ਕੋਲੋਂ ਲੈਣੀ ਪਵੇਗੀ।
ਤਖਤ ਹੁਕਮ ਲਈ ਕਾਰਜ ਕੀਜੇ,
ਕਿਉਂਕਿ ਉਹ ਤਖਤ ਦੇ ਮਾਲਕ ਨੇ, ਜੋ ਉਹਨਾਂ ਦਾ ਹੁਕਮ ਹੋਵੇਗਾ ਉਹਨਾਂ ਦਾ ਹੁਕਮ ਲੈ ਕੇ ਭਗਤ ਭਗਵਾਨ ਜੀ ਅੱਗੇ ਕਾਰਜ ਕਰੋ।
ਤਬ ਉਪਦੇਸ਼ ਜਗਤ ਕੋ ਦੀਜੇ,
ਫਿਰ ਸੰਗਤ ਨੂੰ ਜਾ ਕੇ ਜਗਤ ਦੇ ਜੀਆਂ ਨੂੰ ਉਪਦੇਸ਼ ਦਿਓ, ਤੇ ਸੰਗਤ ਤੁਹਾਡਾ ਸਤਿਕਾਰ ਕਰੇਗੀ। ਜਦੋਂ ਪਤਾ ਲੱਗੇਗਾ ਸੰਗਤ ਨੂੰ ਕਿ ਇਹਨਾਂ ਤੇ ਗੁਰੂ ਹਰਿਰਾਏ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਦੀ ਬਖਸ਼ਿਸ਼ ਨਾਲ ਇਹ ਪ੍ਰਚਾਰ ਕਰ ਰਹੇ ਨੇ, ਫਿਰ ਸੰਗਤ ਤੁਹਾਡਾ ਅਦਬ ਕਰਕੇ ਤੁਹਾਡੇ ਬਚਨ ਸੁਣੇਗੀ। ਪਰ ਹਾਲੇ ਤੁਸੀਂ ਕੇਵਲ ਭੇਖ ਧਾਰਿਆ, ਜੇ ਕਮਾਈ ਕਰਨੀ ਆ ਤਾਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਜਾ ਕੇ ਕਮਾਈ ਕਰੋ।
ਬੋਰੋ ਕਰੇ ਪ੍ਰਤੀਤ ਤੁਮਾਰੀ,
ਫਿਰ ਗੁਰੂ ਹਰਿਰਾਏ ਸਾਹਿਬ ਦੀ ਬਖਸ਼ਿਸ਼ ਲੈ ਕੇ ਜਦੋਂ ਤੁਸੀਂ ਪ੍ਰਚਾਰ ਕਰੋਗੇ, ਫਿਰ ਸੰਗਤ ਤੁਹਾਡੇ ਤੇ ਪ੍ਰਤੀਤ ਕਰੇਗੀ, ਸੰਗਤ ਤੁਹਾਡੇ ਬਚਨਾਂ ਤੇ ਭਰੋਸਾ ਕਰੇਗੀ।
ਨਰ ਮਾਨੇ ਜਿਮ ਕਰੋ ਉਚਾਰੀ,
ਤੁਸੀਂ ਜੋ ਕਹੋਗੇ ਸੰਗਤ ਮੰਨੇਗੀ, ਲੋਕ ਤੁਹਾਡੇ ਕਹੇ ਬਚਨਾਂ ਦਾ ਸਨਮਾਨ ਕਰਨਗੇ।
ਪ੍ਰਥਮ ਪਿਖੀ ਤੈ ਮਹਿਮਾ ਪਾਰੀ,
ਹੇ ਭਗਤ ਭਗਵਾਨ ਜੀ ਤੁਸੀਂ ਗੁਰੂ ਸਾਹਿਬ ਜੀ ਦੀ ਵੱਡੀ ਭਾਰੀ ਮਹਿਮਾ ਪਹਿਲਾਂ ਵੇਖ ਹੀ ਆਏ ਹੋ।
ਕਿਉਂ ਨੈ ਸ਼ਰਧਾ ਉਰਮੈ ਧਾਰੀ,
ਤੁਸੀਂ ਉਦੋਂ ਹੀ ਕਿਉਂ ਨੀ ਸ਼ਰਧਾ ਧਾਰੀ, ਤੁਹਾਨੂੰ ਸਤਿਗੁਰਾਂ ਨੇ ਮੇਰੇ ਕੋਲ ਭੇਜ ਦਿੱਤਾ, ਤੁਸੀਂ ਉਦੋਂ ਹੀ ਕਹਿ ਦਿੰਦੇ ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਆਇਆ, ਮੈਨੂੰ ਆਪਣੇ ਘਰੋਂ ਕਿਤੇ ਹੋਰ ਨਾ ਭੇਜੋ। ਤੁਸੀਂ ਉਦੋਂ ਹੀ ਕਹਿ ਦਿੰਦੇ ਕਿ ਸਤਿਗੁਰੂ ਮੈਂ ਤੁਹਾਡਾ, ਮੈਨੂੰ ਆਪਣੀ ਸ਼ਰਨ ਚ ਹੀ ਰੱਖੋ। ਪਰ ਤੁਹਾਡੇ ਮਨ ਚ ਭੇਖ ਲੈਣ ਦੀ ਇੱਛਾ ਸੀ ਕਿ ਮੈਂ ਭੇਖ ਉਦਾਸੀਆਂ ਵਾਲਾ ਧਾਰਾਂ, ਤੇ ਇਸ ਕਰਕੇ ਗੁਰੂ ਸਾਹਿਬ ਨੇ ਇੱਥੇ ਭੇਜ ਦਿੱਤਾ, ਘਰ ਇਹ ਵੀ ਉਹਨਾਂ ਦਾ ਹੀ ਹੈ। ਪਰ ਤੂੰ ਉਦੋਂ ਹੀ ਉਹਨਾਂ ਤੇ ਪੂਰਨ ਭਰੋਸਾ ਕਿਉਂ ਨਹੀਂ ਕੀਤਾ, ਹਾਲਾਂਕਿ ਉਹਨਾਂ ਦੀ ਮਹਿਮਾ ਤੂੰ ਆਪ ਆਪਣੀਆਂ ਅੱਖਾਂ ਨਾਲ ਵੇਖ ਲਈ ਸੀ।
ਸੁਣ ਪੁਨ ਗਮਨੇ ਉਹ ਤੈ ਭਗਵਾਨ,
ਇਹ ਸੁਣ ਕੇ ਭਗਤ ਭਗਵਾਨ ਜੀ ਨੂੰ ਸਮਝ ਆਈ ਵੀ ਮੈਂ ਤਾਂ ਕੁਝ ਹੋਰ ਹੀ ਸਮਝ ਲਿਆ ਕਿ ਵੱਖਰਾ ਸਮਝ ਲਿਆ, ਵੀ ਇਹ ਘਰ ਵੱਖਰਾ ਉਹ ਵੱਖਰਾ ਇੱਕੋ ਹੀ ਹਨ, ਉਥੋਂ ਬਖਸ਼ਿਸ਼ ਹੋਵੇਗੀ। ਫਿਰ ਕਿਉਂਕਿ ਟਹਿਣੀ ਇਕੱਲੀ ਕੁਝ ਨਹੀਂ ਕਰ ਸਕਦੀ ਜੇ ਜੜ ਨਹੀਂ ਹੈ। ਜਿੰਨੀਆਂ ਸੰਪਰਦਾਵਾਂ ਨੇ ਇਹ ਟਹਿਣੀਆਂ ਨੇ, ਜੜ ਤਾਂ ਸਤਿਗੁਰੂ ਜੀ ਹਨ,
ਜੇ ਸਤਿਗੁਰਾਂ ਕੋਲੋਂ ਰਸ ਜਾਏਗਾ ਤੇ ਟਹਿਣੀਆਂ ਹਰੀਆਂ ਰਹਿਣਗੀਆਂ, ਜੇ ਸਤਿਗੁਰਾਂ ਤੋਂ ਵੱਖਰੀਆਂ ਹੋਣਾ ਚਾਹਣਗੀਆਂ ਟਹਿਣੀਆਂ ਮੂਲ ਤੋਂ, ਫਿਰ ਤਾਂ ਸੁੱਕਣਗੀਆਂ ਸੜਨਗੀਆਂ। ਤੂੰ ਇਹ ਦੱਸਣਾ ਸੀ ਵੀ ਇਹ ਸੰਪਰਦਾਵਾਂ ਜਿੰਨੀਆਂ ਨੇ ਇਹ ਗੁਰੂ ਸਾਹਿਬ ਜੀ ਦੇ ਘਰ ਨਾਲ ਹੀ ਜੁੜੀਆਂ ਹੋਈਆਂ ਤੇ ਮੂਲ ਉਹੀ ਹੈ, ਧੁਰਾ ਉਹੀ ਹੈ, ਸ਼ਰਨ ਉੱਥੇ ਜਾ ਕੇ ਗ੍ਰਹਿਣ ਕਰੋ। ਭਗਤ ਭਗਵਾਨ ਜੀ ਦੇ ਮਨ ਚ ਸਾਰੀ ਗੱਲ ਸਮਝ ਆ ਗਈ।
ਚਾਹਿਓ ਸਤਿਗੁਰ ਦਰਸ ਮਹਾਨ,
ਮਹਾਰਾਜ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਭਗਤ ਭਗਵਾਨ ਜੀ ਚੱਲ ਪਏ।
ਬਹੁਤ ਬਿਸੂਰਤ ਮੈਂ ਵੱਡ ਭੂਲਾ,
ਮਨ ਚ ਝੂਰਦੇ ਜਾਂਦੇ ਨੇ ਵੀ ਮੈਂ ਤਾਂ ਬੜਾ ਭੁੱਲਿਆ ਹੋਇਆ ਸੀ, ਭੁੱਲ ਕੇ ਫਿਰ ਮਹਾਰਾਜ ਜੀ ਦੀ ਮਹਿਮਾ ਵੇਖ ਕੇ ਵੀ ਭੁੱਲ ਗਿਆ ਤੇ ਭੁੱਲ ਕੇ ਇੱਧਰ ਉੱਧਰ ਭਟਕਦਾ ਫਿਰਿਆ। ਸਤਿਗੁਰਾਂ ਦੇ ਚਰਨਾਂ ਚੋਂ ਮੈਨੂੰ ਸਭ ਕੁਝ ਮਿਲ ਜਾਣਾ ਸੀ, ਜੋਗ ਭੋਗ ਸਭ ਇੱਥੇ ਹੀ ਹੈ।
ਨਹੀਂ ਰਹਿਓ ਗੁਰ ਕੇ ਅਨੁਕੂਲਾ,
ਮੈਂ ਸਤਿਗੁਰਾਂ ਦੇ ਅਨੁਕੂਲ ਨਹੀਂ ਰਿਹਾ। ਉਹਨਾਂ ਦੇ ਮਨ ਉਹਨਾਂ ਦੇ ਕੋਲ ਮੈਂ ਮਨ ਚ ਸੰਕਲਪ ਕਰ ਲਿਆ ਵੀ ਮੈਂ ਭੇਖ ਗ੍ਰਹਿਣ ਕਰਨ, ਉਹਨਾਂ ਮੈਨੂੰ ਇੱਥੇ ਭੇਖ ਦਿੱਤਾ। ਮੈਨੂੰ ਤਾਂ ਫੁਰਨਾ ਕਰਨਾ ਹੀ ਨਹੀਂ ਸੀ ਚਾਹੀਦਾ, ਮੈਨੂੰ ਤਾਂ ਚਾਹੀਦਾ ਸੀ ਵੀ ਉਹਨਾਂ ਦਾ ਬਣ ਕੇ ਉਹਨਾਂ ਦੇ ਅਧੀਨ ਹੋ ਕੇ ਉੱਥੇ ਹੀ ਰਹਿੰਦਾ ਔਰ ਉਹਨਾਂ ਦਾ ਪੱਲਾ ਨਾ ਛੱਡਦਾ। ਪਰ ਮੈਂ ਤਾਂ ਮਨ ਚ ਭਰਮ ਕਰਕੇ ਆ ਗਿਆ। ਇਹ ਮਨ ਦੇ ਵਿੱਚ ਬੜਾ ਪਛਤਾਵਾ ਭਗਤ ਭਗਵਾਨ ਜੀ ਦੇ ਚੱਲ ਰਿਹਾ।
ਗੁਰ ਕੇ ਬਚਨ ਭੇਖ ਮੈਂ ਪਾਇਵ,
ਗੁਰੂ ਸਾਹਿਬ ਦੇ ਬਚਨਾਂ ਨਾਲ ਮੈਂ ਉਦਾਸੀਨ ਭੇਖ ਜਿਹੜਾ ਇਹ ਗ੍ਰਹਿਣ ਕਰ ਲਿਆ, ਧਾਰਨ ਕਰ ਲਿਆ।
ਪੁਨ ਦਰਸ਼ਨ ਕੋ ਨਹੀਂ ਸਿਧਾਇਵ,
ਮੈਨੂੰ ਚਾਹੀਦਾ ਸੀ ਕਿ ਉਹਨਾਂ ਨੇ ਭੇਜਿਆ ਵੀ ਭੇਖ ਗ੍ਰਹਿਣ ਕਰ ਲੈ, ਮੁੜ ਕੇ ਫਿਰ ਉਹਨਾਂ ਕੋਲ ਜਾਣਾ ਚਾਹੀਦਾ ਸੀ, ਮੈਂ ਮੁੜ ਕੇ ਉਹਨਾਂ ਕੋਲ ਗਿਆ ਨੀ। ਇਹ ਗਲਤੀ ਸੀ ਭਗਤ ਭਗਵਾਨ ਜੀ ਦੀ, ਇਹ ਉਹਨਾਂ ਕੋਲੋਂ ਖਾਮੀ ਹੋਈ ਕਿ ਗੁਰੂ ਸਾਹਿਬ ਨੇ ਭੇਖ ਲੈਣ ਲਈ ਭੇਖ ਦਿੱਤਾ। ਭੇਖ ਲੈਣ ਤੋਂ ਬਾਅਦ ਮੇਰਾ ਫਰਜ਼ ਬਣਦਾ ਸੀ ਕਿ ਮੈਂ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਦੁਬਾਰਾ ਜਾਂਦਾ ਕਿ ਮਹਾਰਾਜ ਮੈਂ ਉਦਾਸੀਆਂ ਦਾ ਭੇਖ ਲੈ ਕੇ ਆ ਗਿਆ, ਹੁਣ ਅੱਗੇ ਮੇਰੇ ਲਈ ਕੀ ਹੁਕਮ ਹੈ। ਮੈਂ ਮੁੜ ਕੇ ਉਹਨਾਂ ਕੋਲ ਗਿਆ ਹੀ ਨਹੀਂ, ਉਹਨਾਂ ਦੀ ਪ੍ਰਮਾਣਿਕਤਾ ਤੋਂ ਬਿਨਾਂ ਬਾਹਰ ਪ੍ਰਚਾਰ ਕੀਤਾ ਪਰ ਸੰਗਤ ਨੇ ਮੇਰਾ ਪ੍ਰਚਾਰ ਮੰਨਿਆ ਨਹੀਂ। ਇਹਦਾ ਕਾਰਨ ਇਹੀ ਹੈ ਕਿਉਂਕਿ ਗੁਰੂ ਪਾਤਸ਼ਾਹ ਕੋਲੋਂ ਮੈਂ ਮੋਹਰ ਨਹੀਂ ਲਵਾਈ, ਉਹਨਾਂ ਦੀ ਕਿਰਪਾ ਉਹਨਾਂ ਦੀ ਆਗਿਆ ਨਹੀਂ ਲਈ ਮੁੜ ਕੇ ਵੀ ਮੈਂ ਪ੍ਰਚਾਰ ਕਰਨ ਜਾਣ ਲੱਗਾ। ਮਹਾਰਾਜ ਆਗਿਆ ਦਿਓ, ਤੁਸੀਂ ਆਪ ਕਿਰਪਾ ਕਰਕੇ ਭੇਜੋ ਵੀ ਮੈਂ ਕਿੱਥੇ ਜਾਵਾਂ। ਫਰਜ਼ ਤਾਂ ਇਹ ਬਣਦਾ ਸੀ ਨਾ, ਮਰਿਆਦਾ ਤਾਂ ਇਹ ਸੀ, ਪਰ ਮੈਂ ਤਾਂ ਆਪ ਹੁਦਰੀ ਕੀਤੀ ਵੀ ਭੇਖ ਲਿਆ ਤੇ ਸਿੱਧਾ ਮੂੰਹ ਚੁੱਕ ਕੇ ਤੁਰ ਪਿਆ ਤੇ ਮੈਨੂੰ ਕਿਵੇਂ ਸਤਿਕਾਰ ਮਿਲਦਾ ਸੰਗਤ ਚੋਂ ਜੇ ਗੁਰੂ ਸਾਹਿਬ ਦੀ ਆਗਿਆ ਨਹੀਂ ਲਈ, ਉਹਨਾਂ ਦਾ ਹੁਕਮ ਨਹੀਂ ਲਿਆ।
ਸਕਲ ਕਟਨ ਕੇ ਅੰਤਰ ਜਾਮੀ,
ਸਤਿਗੁਰੂ ਜੀ ਸਰਬ ਘਟਾਵਾਂ ਦੇ ਅੰਤਰ ਜਾਮੀ ਹਨ।
ਹੋਏ ਪਤਿਤ ਕੋ ਜਾਨ ਸਖਾਮੀ,
ਉਹ ਮੇਰੇ ਵਰਗੇ ਡਿੱਗੇ ਹੋਏ ਬੰਦੇ ਦੀ ਖਾਮੀ ਜਾਣਦੇ ਨੇ, ਮੇਰੇ ਅੰਦਰ ਦੀ ਇਸ ਖਾਮੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ।
ਹਰ ਬਨ ਦਰਸ਼ਨ ਮੋਏ ਦਿਖਾਏ,
ਉਹਨਾਂ ਨੇ ਪਹਿਲਾਂ ਮੈਨੂੰ ਮੇਰੀ ਭਾਵਨਾ ਮੁਤਾਬਕ ਦਰਸ਼ਨ ਦਿੱਤੇ, ਜੋ ਮੈਂ ਚਾਹਿਆ ਸੀ ਉਹੀ ਬਣ ਕੇ ਦਰਸ਼ਨ ਦਿੱਤੇ।
ਕੋਟ ਜਨਮ ਕੇ ਪਾਪ ਮਿਟਾਏ,
ਉਹਨਾਂ ਦੇ ਦਰਸ਼ਨ ਕਰਕੇ ਗੁਰਦੇਵ ਦੇ ਦਰਸ਼ਨ ਕਰਕੇ ਮੈਂ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਤੇ ਪਾਪ ਗਵਾਏ ਹਨ।
ਮੈਂ ਲਖਿਓ ਭਇਓ ਅਪਰਾਧੀ,
ਪਰ ਮੈਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕਿਆ, ਮੈਂ ਅਪਰਾਧੀ ਹੋ ਗਿਆ। ਉਹਨਾਂ ਨੇ ਭੇਖ ਲੈਣ ਭੇਜਿਆ, ਭੇਖ ਲੈ ਕੇ ਮੈਨੂੰ ਵਾਪਸ ਉਹਨਾਂ ਕੋਲ ਜਾਣਾ ਚਾਹੀਦਾ ਸੀ, ਮੈਂ ਨਹੀਂ ਗਿਆ। ਇਹ ਸਭ ਤੋਂ ਵੱਡਾ ਅਪਰਾਧ ਸੀ ਮੇਰਾ। ਇਸੇ ਕਰਕੇ ਗੁਰੂ ਸਾਹਿਬ ਨੇ ਲੀਲਾ ਵਰਤਾ ਦਿੱਤੀ ਕਿ ਸੰਗਤ ਵਿੱਚ ਕਿਸੇ ਨੇ ਮੈਨੂੰ ਮੂੰਹ ਨਹੀਂ ਲਾਇਆ ਕਿਉਂਕਿ ਮੈਂ ਗੁਰੂ ਸਾਹਿਬ ਦੀ ਸ਼ਰਨ ਚ ਗਿਆ ਨਹੀਂ ਮੁੜ ਕੇ। ਹੁਣ ਜਾਵਾਂਗਾ ਉਹਨਾਂ ਦੀ ਸ਼ਰਨ ਚ ਪੈ ਕੇ ਆਪਣੀ ਇਸ ਕੀਤੀ ਹੋਈ ਗਲਤੀ ਦੀ ਮਾਫੀ ਮੰਗਾਂਗਾ।
ਰਹਿਓ ਸਮੀਪ ਨਾ ਸੇਵ ਨਾ ਸਾਦੀ,
ਮੈਂ ਸਿੱਧਾ ਪ੍ਰਚਾਰਕ ਬਣ ਕੇ ਤੁਰ ਪਿਆ ਵੀ ਭੇਖ ਲੈ ਲਿਆ ਤੇ ਤੁਰ ਪਿਆ, ਗੁਰੂ ਸਾਹਿਬ ਕੋਲ ਰਹਿ ਕੇ ਕੋਈ ਸੇਵਾ ਨਹੀਂ ਕੀਤੀ। ਹਾਲਾਂਕਿ ਜਦੋਂ ਤੱਕ ਗੁਰੂ ਘਰ ਚ ਰਹਿ ਕੇ ਸੇਵਾ ਨਾ ਕਰੀਏ, ਟਹਿਲ ਨਾ ਕਮਾਈਏ, ਸੰਗਤ ਨਾ ਕਰੀਏ, ਕਿਵੇਂ ਪਤਾ ਲੱਗੇਗਾ ਗੁਰਸਿੱਖੀ ਕੀ ਹੈ। ਖਾਲਸਾ ਜੀ, ਅੱਜ ਅਸੀਂ ਅੰਮ੍ਰਿਤ ਤਾਂ ਛਕ ਲੈਂਦੇ ਹਾਂ ਪਰ ਸੇਵਾ ਨਹੀਂ ਕਰਦੇ, ਗੁਰੂ ਘਰ ਸੰਗਤ ਨਹੀਂ ਕਰਦੇ, ਜਿਹਦੇ ਕਰਕੇ ਮਰਿਆਦਾ ਦਾ ਨਹੀਂ ਪਤਾ ਲੱਗਦਾ, ਮਰਿਆਦਾ ਦਾ ਨਹੀਂ ਬੋਧ ਹੁੰਦਾ। ਜਦੋਂ ਤੱਕ ਸੰਗਤ ਨਾ ਕਰੀਏ, ਗੁਰੂ ਘਰ ਚ ਸੇਵਾ ਨਾ ਕਰੀਏ, ਮਰਿਆਦਾ ਦਾ ਬੋਧ ਹੀ ਨਹੀਂ ਹੋਣਾ ਵੀ ਮਰਿਆਦਾ ਕੀ ਹੈ, ਨਿਤਨੇਮ ਕਰਨ ਦੀ ਮਰਿਆਦਾ ਕੀ ਹੈ, ਗੁਰੂ ਘਰ ਆਉਣ ਦੀ ਮਰਿਆਦਾ ਕੀ ਹੈ, ਪੰਜ ਕਕਾਰਾਂ ਦੀ ਰਹਿਣੀ ਬਹਿਣੀ ਕੀ ਹੈ, ਇਹ ਤਾਂ ਸੇਵਾ ਚੋਂ ਪਤਾ ਲੱਗਣਾ। ਹੁਣ ਜਦੋਂ ਸੇਵਾ ਨਹੀਂ ਕਰਦੇ, ਸਿੱਧੇ ਜਾ ਕੇ ਜਥੇਦਾਰ ਹੀ ਬਣਦੇ ਹੈ, ਕਾਤਰੇ ਤਲਵਾਰ ਪਾ ਕੇ ਸ਼੍ਰੀ ਸਾਹਿਬ ਵੀ ਬਣ ਗਏ ਅਸੀਂ ਮੁਖੀ, ਫਿਰ ਖਾਲਸਾ ਜੀ ਕੋਈ ਸਮੇਂ ਬਾਅਦ ਉਹਨਾਂ ਕੋਲੋਂ ਢਿੱਲਾਂ ਹੁੰਦੀਆਂ, ਜਦੋਂ ਢਿੱਲਾਂ ਹੁੰਦੀਆਂ ਫਿਰ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ। ਪਤਾ ਉਦੋਂ ਹੀ ਲੱਗਦਾ ਜਦੋਂ ਸੇਵਾ ਕਰੀਏ। ਤੋ ਭਗਤ ਭਗਵਾਨ ਜੀ ਨੇ ਸਮਝ ਲਿਆ ਵੀ ਮੈਂ ਤਾਂ ਸਿੱਧਾ ਭੇਖ ਲਿਆ ਤੇ ਤੁਰ ਪਿਆ, ਸੇਵਾ ਤਾਂ ਕੀਤੀ ਨੀ ਗੁਰੂ ਘਰ ਚ। ਗੁਰੂ ਘਰ ਵਿੱਚ ਸੇਵਾ ਕੀਤੇ ਬਿਨਾਂ ਮੈਨੂੰ ਇਹ ਬੋਧ ਕਿਵੇਂ ਹੋਵੇਗਾ ਵੀ ਮੈਂ ਕੀ ਪ੍ਰਚਾਰ ਕਰਨਾ, ਕਿਵੇਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਾ, ਮਰਿਆਦਾ ਕੀ ਹੈ, ਗੁਰਸਿੱਖੀ ਕੀ ਹੈ, ਗੁਰਸਿੱਖੀ ਦੀਆਂ ਬਰੀਕੀਆਂ ਕੀ ਨੇ, ਉਹ ਤਾਂ ਸਤਿਗੁਰਾਂ ਦੀ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਕੇ ਪਤਾ ਲੱਗਣੀਆਂ ਸੀ। ਸੇਵਾ ਮੈਂ ਕੀਤੀ ਨਹੀਂ।
ਸਤਿਗੁਰ ਨੇ ਮੋਏ ਆਪਣੋ ਕੀਨ,
ਸਤਿਗੁਰੂ ਜੀ ਨੇ ਫਿਰ ਵੀ ਮੇਰੇ ਤੇ ਤਰਸ ਕੀਤਾ, ਮੈਨੂੰ ਮੋੜ ਘੋੜ ਕੇ ਫਿਰ ਆਪਣੀ ਸ਼ਰਨ ਚ ਬੁਲਾਉਣ ਦੀ ਵਿਧੀ ਬਣਾ ਲਈ। ਇਹ ਤਰੀਕਾ ਸਤਿਗੁਰੂ ਜੀ ਨੇ ਬਣਾ ਲਿਆ ਮੈਨੂੰ ਆਪਣਾ ਜਾਣ ਕੇ।
ਕਰਿਓ ਸੁਦਰਸ਼ਨ ਪਾ ਬੁੱਧਹੀਨ,
ਮੈਂ ਬੁੱਧੀਹੀਣਾ ਹੋਇਆ ਤੇ ਉਹਨਾਂ ਦੇ ਦਰਸ਼ਨ ਕੀਤੇ।
ਆਪਣ ਆਪ ਕੋ ਅਧਿਕ ਧਿਕਾਰਤ,
ਮੈਂ ਬੜਾ ਮਾੜਾ ਕੰਮ ਕੀਤਾ ਬੁੱਧੀਹੀਣਾ ਵਾਲਾ ਕਿ ਮੈਂ ਉਹਨਾਂ ਦੀ ਸ਼ਰਨ ਚ ਦੁਬਾਰਾ ਗਿਆ ਨਹੀਂ। ਏਦਾਂ ਬਹੁਤ ਤਰਕਾਰਾਂ ਭਗਤ ਭਗਵਾਨ ਜੀ ਨੇ ਆਪਣੇ ਮਨ ਤੇ ਪਾਈਆਂ, ਬੜੀਆਂ ਲਾਹਨਤਾਂ ਆਪਣੇ ਆਪ ਨੂੰ ਪਾਈਆਂ। ਉਹ ਤੂੰ ਕਿਉਂ ਨਹੀਂ ਗਿਆ ਗੁਰੂ ਸ਼ਰਨ ਚ, ਤੈਨੂੰ ਚਾਹੀਦਾ ਸੀ ਪਹਿਲਾਂ ਗੁਰੂ ਘਰ ਚ ਸੇਵਾ ਕਰਦਾ, ਸਿਮਰਨ ਕਰਦਾ, ਗੁਰੂ ਕੀ ਸੰਗਤ ਕਰਦਾ, ਫਿਰ ਤੂੰ ਜਾਂਦਾ ਪ੍ਰਚਾਰ ਲਈ, ਤੂੰ ਤਾਂ ਪਹਿਲਾਂ ਹੀ ਸਿੱਧਾ ਤੁਰ ਪਿਆ। ਤੂੰ ਇਹ ਬਹੁਤ ਗਲਤ ਕੀਤਾ। ਆਪਣੇ ਆਪ ਨੂੰ ਬੜੀਆਂ ਤਰਕਾਰਾਂ ਭਗਤ ਭਗਵਾਨ ਜੀ ਪਾਉਂਦੇ।
ਗੁਰਪੂਰਨ ਕੇ ਗੁਣ ਵਿਚਾਰਤੇ,
ਪੂਰੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਣਾਂ ਦੀ ਵਿਚਾਰ ਭਗਤ ਭਗਵਾਨ ਜੀ ਆਪਣੇ ਮਨ ਹੀ ਮਨ ਕਰਦੇ ਹਨ।
ਉਮਗੇ ਪ੍ਰੇਮ ਦ੍ਰਿਗਨ ਜਲ ਛਾਵਾ,
ਹਿਰਦੇ ਚ ਪ੍ਰੇਮ ਉਮ ਗਿਆ, ਨੇਤਰਾਂ ਚ ਪਾਣੀ ਭਰ ਗਿਆ। ਇੰਨਾ ਬੇਬਲ ਹੋ ਗਏ ਨਾ ਵੀ ਮੈਂ ਬੜੀ ਗਲਤੀ ਕੀਤੀ ਵੀ ਗੁਰੂ ਸਾਹਿਬ ਦੀ ਸ਼ਰਨ ਚ ਗਿਆ ਨੀ ਦੁਬਾਰਾ, ਮੈਂ ਬੜਾ ਵੱਡਾ ਗੁਨਾਹ ਕੀਤਾ ਕਿ ਉਹਨਾਂ ਦੀ ਮਹਿਮਾ ਮੈਂ ਜਾਣ ਨੀ ਸਕਿਆ, ਮਹਿਮਾ ਵੇਖ ਕੇ ਵੀ ਨੀ ਜਾਣ ਸਕਿਆ।
ਗਦ ਗਦ ਗਿਰਾ ਅਧਿਕ ਬਿਕੁਲਾਵਾ,
ਬੜਾ ਗਦ ਗਦ ਹੋ ਗਿਆ, ਬਾਣੀ ਗਦ ਗਦ ਹੋ ਗਈ, ਬੜਾ ਵਿਆਕੁਲ ਹੋ ਗਏ ਭਗਤ ਭਗਵਾਨ ਜੀ।
ਪ੍ਰੇਮ ਬੇਬਸ ਹੋਏ ਮਗਨੇ ਬੂਜੇ,
ਕਹਿੰਦੇ ਪ੍ਰੇਮ ਦੇ ਵਸ ਹੋ ਕੇ ਰਸਤੇ ਵਿੱਚ ਮਗਨ ਹੋ ਕੇ ਤੁਰੇ ਜਾਂਦੇ ਡੇਰੇ ਬਾਬੇ ਨਾਨਕ ਤੋਂ।
ਜੈ ਕੈ ਗੁਰਮੂਰਤ ਈ ਸੂਜੇ,
ਜਦੋਂ ਤੁਰੇ ਨਾ ਭਗਤ ਭਗਵਾਨ ਜੀ ਡੇਰਾ ਬਾਬਾ ਨਾਨਕ ਤੋਂ, ਜਿਵੇਂ ਕੋਈ ਆਵਾ ਫਾਵਾ ਜਿਹਾ ਨੀ ਹੁੰਦਾ, ਕੋਈ ਸੱਜੇ ਪੈਰ ਧਰਦਾ, ਕੋਈ ਖੱਬੇ ਤੁਰਦਾ, ਏਦਾਂ ਬੇਸੁਧੀ ਵਿੱਚ ਤੁਰੇ ਜਾਂਦੇ ਮੇਰੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ, ਸਤਿਗੁਰੂ ਗੁਰੂ ਹਰਿ ਰਾਏ ਸਾਹਿਬ, ਸਤਿਗੁਰੂ ਗੁਰੂ ਹਰਿ ਰਾਏ ਸਾਹਿਬ, ਇਹੀ ਚਿੰਤਨ ਕਰਦਿਆਂ ਜਾਂਦੇ। ਹਰ ਪਾਸੇ ਸਤਿਗੁਰਾਂ ਦਾ ਹੀ ਸਰੂਪ ਭਗਤ ਭਗਵਾਨ ਜੀ ਨੂੰ ਨਜ਼ਰ ਆ ਰਿਹਾ ਹੈ।
ਕਬਹੂ ਉੱਚੇ ਬੋਲਤ ਦੋਰੇ,
ਕਦੇ ਦੌੜ ਪੈਂਦਾ ਉੱਚੀ ਉੱਚੀ ਬੋਲਦਾ, ਧੰਨ ਗੁਰੂ ਹਰਿ ਰਾਏ ਸਾਹਿਬ, ਧੰਨ ਗੁਰੂ ਹਰਿ ਰਾਏ ਸਾਹਿਬ, ਏਦਾਂ ਉੱਚੀ ਉੱਚੀ ਭਗਤ ਭਗਵਾਨ ਜੀ ਬੋਲਣ ਲੱਗ ਪੈਂਦੇ।
ਕਬਹੂ ਰੁਦਤ ਬੈਠ ਬਣ ਬੌਰੇ,
ਕਦੇ ਬੌਰੇ ਜੇ ਬਣ ਕੇ ਬਹਿ ਜਾਂਦੇ, ਕਿਤੇ ਰਾਹ ਚ ਤੁਰੇ ਜਾਂਦੇ ਦਰਖਤ ਦੇ ਥੱਲੇ ਤੇ ਰੋਈ ਜਾਂਦੇ, ਨੇਤਰਾਂ ਚੋਂ ਨੀਰ ਵਹਾਈ ਜਾਂਦੇ, ਪਾਤਸ਼ਾਹ ਮੈਂ ਕਿੱਡਾ ਗੁਨਾਹਗਾਰ ਹਾਂ ਕਿ ਮੈਂ ਤੁਹਾਡੀ ਸ਼ਰਨ ਚ ਨਹੀਂ ਆਇਆ ਦੁਬਾਰਾ, ਤੁਸਾਂ ਭੇਜਿਆ ਭੇਖ ਲੈ ਕੇ, ਵਾਪਸ ਜਾਣਾ ਚਾਹੀਦਾ ਸੀ ਮੈਨੂੰ, ਮੈਂ ਤੁਹਾਡੀ ਪਨਾਹ ਨਹੀਂ ਆਇਆ, ਮੈਂ ਆਪ ਹੁਦਰੀ ਕਰਕੇ ਆਪਣੀ ਮਰਜ਼ੀ ਨਾਲ ਤੁਰ ਪਿਆ ਪ੍ਰਚਾਰ ਲਈ, ਪਰ ਸਿੱਖਿਆ ਕੁਝ ਵੀ ਨਹੀਂ ਤੁਹਾਡੀ ਸ਼ਰਨ ਚੋਂ, ਮੈਂ ਕਿੱਡਾ ਵੱਡਾ ਗੁਨਾਹਗਾਰ ਹਾਂ, ਬਖਸ਼ ਲੋ। ਏਦਾਂ ਨਾਲੇ ਰੋਈ ਜਾਂਦੇ, ਨਾਲੇ ਸਤਿਗੁਰਾਂ ਅੱਗੇ ਬੇਨਤੀਆਂ ਕਰੀ ਜਾਂਦੇ।
ਚੱਲਿਓ ਨਾ ਜਾਏ ਥਿਰਿਓ ਨਾ ਜਾਈ,
ਕਹਿੰਦੇ ਇੰਨੇ ਬਿਬਲ ਹੋ ਗਏ ਵੀ ਨਾ ਤੁਰਿਆ ਜਾਂਦਾ ਹੈ, ਤੁਰਨਾ ਚਾਹੁੰਦੇ ਲੱਤਾਂ ਸਾਥ ਨਹੀਂ ਦਿੰਦੀਆਂ, ਡਿੱਗ ਪੈਂਦੇ ਤੇ ਰੁਕਿਆ ਨਹੀਂ ਜਾਂਦਾ, ਕਿਉਂਕਿ ਚਿੱਤ ਕਰਦਾ ਛੇਤੀ ਜਾ ਕੇ ਮਿਲਾ।
ਮੌਨ ਨਾ ਰਹੇ ਨਾ ਬੋਲ ਸਕਾਈ,
ਨਾ ਚੁੱਪ ਰਹਿ ਸਕਦੇ ਨੇ ਨਾ ਬੋਲਣ ਵਾਸਤੇ ਚਿੱਤ ਕਰਦਾ, ਜੇ ਬੋਲਦੇ ਨੇ ਤੇ ਚਿੱਤ ਕਰਦਾ ਚੁੱਪ ਰਹਾਂ, ਜੇ ਚੁੱਪ ਰਹਿੰਦੇ ਤੇ ਮਨ ਕਰਦਾ ਬੋਲਾਂ।
ਕਬ ਹਕੂਮਤ ਜਿਮ ਅਮਲੀ ਹੋਏ,
ਜਿਵੇਂ ਕੋਈ ਅਮਲੀ ਨੀ ਭਮਾਟੀਆਂ ਜੀਆਂ ਲੈਂਦਾ, ਏਦਾਂ ਅਮਲੀਆਂ ਵਾਂਗੂ ਆਵੇ ਫਾਵੇ ਜੇ ਹੋਏ ਭਰਮਾਟੀਆਂ ਜੀਆਂ ਲਈ ਜਾਂਦੇ ਤੁਰਦੇ ਜਾਂਦੇ, ਬੇਬਲ ਤਨ ਤੇ ਕੱਪੜਿਆਂ ਦੀ ਵੀ ਸੁੱਧ ਨਹੀਂ।
ਸੁੱਧ ਸਰੀਰ ਕੀ ਬਿਸਰਿਓ ਸੋਏ,
ਸਰੀਰ ਦੀ ਸੁੱਧ ਬੁੱਧ ਭੁੱਲ ਗਈ ਹੈ, ਆਵੇ ਫਾਵੇ ਹੋਏ ਜਿਵੇਂ ਬੜੇ ਬੇਬਲ ਬਿਰਹਾ ਤੁਰ ਹੋਏ, ਬਿਰਹਾ ਦੀ ਪੀੜਾ ਦੇ ਵਿੱਚ ਪੂਰਨ ਬੇਬਲ ਹੋਏ ਜਾ ਰਹੇ ਨੇ।
ਪੰਥ ਨਾ ਸੂਜੇ ਦ੍ਰਿਗ ਜਲ ਰੁਕੇ,
ਅੱਖਾਂ ਦੇ ਵਿੱਚ ਪਾਣੀ ਭਰਿਆ, ਸਾਹਮਣੇ ਰਾਹ ਨਹੀਂ ਦਿਸਦਾ, ਅੱਖਾਂ ਪੂੰਝਦੇ ਵੀ ਰਾਹ ਸਾਫ਼ ਦਿਸੇ ਫਿਰ ਅੱਖਾਂ ਭਰ ਜਾਂਦੀਆਂ, ਸਾਹਮਣੇ ਰਸਤਾ ਸਾਫ ਨਹੀਂ ਦਿਸਦਾ।
ਮਹਾ ਪ੍ਰੇਮ ਤੇ ਇੰਦਰੈ ਥਕਿਓ,
ਪ੍ਰੇਮ ਦੇ ਵਿੱਚ ਭਰਿਆਂ ਦੇ ਇੰਦਰੇ ਥੱਕ ਗਏ ਨੇ, ਸਰੀਰ ਦੀਆਂ ਇੰਦਰੀਆਂ ਬਿਬਲ ਹੋ ਗਈਆਂ ਨੇ।
ਇਮ ਵਿਆਕੁਲ ਬਹੁ ਦਿਨ ਮੈਂ ਆਵਾ,
ਇਹ ਤਾਂ ਵਿਆਕੁਲ ਹੋਏ, ਕਿੱਥੇ ਡੇਰੇ ਬਾਬੇ ਨਾਨਕ ਤੋਂ ਦੋ ਦਿਨ ਲੱਗਣੇ ਸੀ, ਬੇਬਲਤਾਈ ਵਿੱਚ ਕਈ ਦਿਨ ਲੱਗ ਗਏ ਉਹਨਾਂ ਨੂੰ। ਕਿਤੇ ਬੈਠੇ ਘੰਟਿਆਂ ਬੱਧੀ ਸੁਰਤ ਲੱਗ ਗਈ ਤੇ ਰੋਈ ਜਾਂਦੇ, ਕਿਤੇ ਆਵੇ ਫਾਵੇ ਹੋ ਕੇ ਘੁੰਮੀ ਜਾਂਦੇ, ਦਰਖਤਾਂ ਨੂੰ ਪੁੱਛਦੇ, ਐ ਦਰਖਤੋ ਮੇਰੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਘਰ ਨੂੰ ਜਾਣ ਦਾ ਰਾਹ ਕਿਹੜਾ ਹੈ, ਹੇ ਹਵਾਵੋ ਤੁਸੀਂ ਮੈਨੂੰ ਲੈ ਚੱਲੋ, ਮੇਰੇ ਸਾਹਿਬ ਕਿੱਥੇ ਹਨ। ਨੇਤਰ ਭਰੇ ਹੋਏ, ਆਵੇ ਫਾਵੇ ਹੋਏ, ਆਖਿਰਕਾਰ ਗੁਰੂ ਸਾਹਿਬ ਦੇ ਚਰਨਾਂ ਚ ਪਹੁੰਚ ਗਏ। ਤੁਰੇ ਤਾਂ ਸਹੀ, ਕੋਈ ਰਸਤਾ ਨਹੀਂ ਦਿਸਦਾ, ਇਹੀ ਤਾਂ ਖੇਡ ਹੈ ਅਧਿਆਤਮਿਕ ਜਗਤ ਦੀ। ਤੁਰੀਏ ਤਾਂ ਤੁਰਨ ਵੇਲੇ ਤੁਰੀਏ ਕਿਹੜੇ ਰਾਹ ਤੇ, ਦਿਸਦਾ ਨਹੀਂ, ਪਰ ਤੁਰੋ, ਤੁਰਦਿਆਂ ਤੁਰਦਿਆਂ ਜਦੋਂ ਪਾਤਸ਼ਾਹ ਦਇਆ ਕਰਨਗੇ, ਬਾਂਹ ਫੜ ਕੇ ਆਪਣੇ ਘਰ ਦੇ ਵਿੱਚ ਬੁਲਾ ਹੀ ਲੈਣਗੇ।
ਸਤਿ ਸ੍ਰੀ ਅਕਾਲ।
ਭਗਤ ਭਗਵਾਨ ਜੀ ਕੁਝ ਦਿਨਾਂ ਬਾਅਦ ਸਤਿਗੁਰੂ ਜੀ ਦੀ ਨਗਰੀ ਕੀਰਤਪੁਰ ਸਾਹਿਬ ਪਹੁੰਚ ਗਏ।
ਜੈ ਸਤਿਗੁਰ ਕੋ ਥਾਨ ਸੁਹਾਵਾ,
ਇੱਥੇ ਤਖਤ ਸਾਹਿਬ ਮਹਾਰਾਜ ਜੀ ਦਾ ਥਾਨ ਸ਼ੋਭਨੀਕ ਹੋ ਰਿਹਾ ਹੈ।
ਪ੍ਰੇਮ ਮਗਨ ਹੋਏ ਦੁਆਰੇ ਆਇਵ,
ਪ੍ਰੇਮ ਚ ਨਿਮਗਨ ਹੋਏ, ਭਿੱਜੇ ਹੋਏ, ਨੇਤਰ ਸਜਲ, ਹਿਰਦਾ ਪ੍ਰੇਮ ਨਾਲ ਭਰਿਆ, ਕੰਠ ਭਰਿਆ ਹੋਇਆ, ਭਾਈ ਭਗਤ ਭਗਵਾਨ ਜੀ ਗੁਰੂ ਸ਼ਰਨ ਚ ਆਏ ਹਨ।
ਚਰਨ ਧੂੜ ਲੈ ਮਸਤਕ ਲਾਇਵ,
ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਚੁੱਕ ਕੇ ਜਿਹੜੇ ਰਾਹ ਤੋਂ ਗੁਰੂ ਪਾਤਸ਼ਾਹ ਅੰਦਰ ਗਏ, ਉਹ ਚਰਨ ਧੂੜੀ ਚੁੱਕ ਚੁੱਕ ਕੇ ਮੱਥੇ ਤੇ ਲਾਉਂਦੇ ਨੇ।
ਅੰਤਰ ਜਾਈ ਦਰਸ ਜਬ ਪਾਵਾ,
ਅੰਦਰ ਗਏ ਗੁਰੂ ਦਰਬਾਰ ਚ ਮਹਾਰਾਜ ਜੀ ਦੇ ਦਰਸ਼ਨ ਕੀਤੇ,
ਭਇਓ ਮੁਕਤ ਸਤਿਗੁਰੂ ਬੁਲਾਵਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਬੁਲਾਇਆ, ਕਹਿਣ ਲੱਗਾ ਮਹਾਰਾਜ ਆਪ ਜੀ ਨੇ ਬੁਲਾਇਆ, ਮੈਂ ਮੁਕਤ ਹੋ ਗਿਆ ਹਾਂ।
ਆਗੇ ਆਓ ਭਗਤ ਭਗਵਾਨ, ਅਬ ਤੋ ਦਰਗੈ ਪਾਪਰਵਾਨ।
ਜਦੋਂ ਭਗਤ ਭਗਵਾਨ ਪ੍ਰੇਮ ਦੀ ਮੂਰਤ ਬਣ ਕੇ, ਹੁਣ ਕੋਈ ਚਾਹਨਾ ਨਹੀਂ, ਹੁਣ ਪਹਿਲਾਂ ਸੀ ਵੀ ਮੈਂ ਸੰਗਤ ਵਿੱਚ ਜਾ ਕੇ ਪ੍ਰਚਾਰ ਕਰਾਂ, ਹੁਣ ਉਹ ਵੀ ਕੋਈ ਇੱਛਾ ਨਹੀਂ, ਇੱਕੋ ਇੱਛਾ ਗੁਰੂ ਸਾਹਿਬ ਮੈਨੂੰ ਆਪਣੀ ਸ਼ਰਨ ਚ ਰੱਖ ਲੈਣ। ਜਦੋਂ ਆਏ ਮਹਾਰਾਜ ਜੀ ਨੇ ਸਨਮੁਖ ਵੇਖ ਕੇ ਆਵਾਜ਼ ਮਾਰੀ, ਆਓ ਭਗਤ ਭਗਵਾਨ ਜੀ ਆਓ, ਤੁਸੀਂ ਹੁਣ ਨਿਰੰਕਾਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਚ ਪ੍ਰਵਾਨ ਹੋ ਗਏ ਹੋ।
ਸੁਨ ਗੁਰ ਤੇ ਚਰਨਨ ਪਰ ਰਹੇ ਹੋ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਗਤ ਭਗਵਾਨ ਜੀ ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ, ਸਨਮੁਖ ਖਲੋ ਕੇ ਦਰਸ਼ਨ ਕਰਦੇ ਤੇ ਰਸਨਾ ਤੋਂ ਕਹਿੰਦੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,
ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,
ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,
ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਪ੍ਰੇਮ ਨਾਲ ਭਰ ਗਿਆ, ਪਹਿਲਾਂ ਹੀ ਪ੍ਰੇਮ ਨਾਲ ਭਰਿਆ ਹੋਇਆ, ਹੁਣ ਨੇਤਰਾਂ ਵਿੱਚ ਜਲ ਆਉਂਦਾ, ਦਰਸ਼ਨ ਸਾਹਮਣੇ ਧੁੰਦਲੇ ਜੇ ਦਿਸਦੇ, ਫਿਰ ਪੂੰਝਦਾ, ਕੁਝ ਸਮੇਂ ਲਈ ਦਰਸ਼ਨ ਸਾਫ ਹੁੰਦੇ, ਮੁੜ ਕੇ ਫਿਰ ਨੇਤਰ ਭਰ ਜਾਂਦੇ।
ਇੰਦਰੀ ਥਕਤ ਜਾਤ ਨੇ ਕਹਿਓ,
ਇੰਦਰੇ ਥੱਕ ਗਏ, ਮੁਖ ਤੋਂ ਬੋਲਣਾ ਚਾਹੁੰਦੇ ਕੁਝ ਪਰ ਬੋਲਿਆ ਨਹੀਂ ਜਾ ਰਿਹਾ।
ਪੂਰਨ ਪ੍ਰੇਮ ਹੀਰ ਕਰਤਾਸ,
ਸਤਿਗੁਰੂ ਜੀ ਨੇ ਭਗਤ ਭਗਵਾਨ ਜੀ ਦੇ ਅੰਦਰ ਦਾ ਪ੍ਰੇਮ ਪੂਰਨ ਹੋਇਆ ਵੇਖਿਆ, ਵੀ ਹੁਣ ਪ੍ਰੇਮ ਪੂਰਨ ਹੋ ਗਿਆ। ਹਾਂਜੀ,
ਦਿਓ ਹਿਰਦੇ ਹਰ ਨਾਮ ਪ੍ਰਕਾਸ਼,
ਉਸੇ ਵੇਲੇ ਦਇਆ ਕੀਤੀ, ਤੇ ਭਗਤ ਭਗਵਾਨ ਜੀ ਦੇ ਅੰਦਰ ਹਰੀ ਦੇ ਨਾਮ ਦਾ ਪ੍ਰਕਾਸ਼ ਕਰ ਦਿੱਤਾ, ਨਾਮ ਦਾ ਪ੍ਰਕਾਸ਼ ਕਰ ਦਿੱਤਾ।
ਕਿਰਪਾ ਧਾਰ ਨਿਜ ਹੱਥ ਲਗਾਇਓ,
ਕਿਰਪਾ ਭਰੇ ਹੱਥ ਨਾਲ ਮਹਾਰਾਜ ਜੀ ਨੇ ਛੂਹਿਆ, ਭਗਤ ਭਗਵਾਨ ਜੀ ਦੇ ਸੀਸ ਤੇ ਹੱਥ ਰੱਖਿਆ,
ਸਿਰ ਉਠਾਈ ਕੈ ਬਾਕ ਸੁਣਾਇਓ,
ਤੇ ਆਪਣਾ ਹੱਥ ਸੀਸ ਤੇ ਧਰ ਕੇ ਨਾ ਏਦਾਂ ਮੱਥੇ ਥੱਲੇ ਹੱਥ ਧਰ ਕੇ ਭਗਤ ਭਗਵਾਨ ਜੀ ਨੂੰ ਉਠਾਇਆ।
ਅਬ ਤੁਮ ਗਮ ਨੂੰ ਪੂਰਬ ਦੇਸ਼,
ਆਖਿਆ ਜਾਓ ਭਗਤ ਭਗਵਾਨ ਜੀ, ਇਹ 6 ਬਖਸ਼ਿਸ਼ਾਂ ਚੋਂ ਇੱਕ ਬਖਸ਼ਿਸ਼ ਕੀਤੀ ਜੋ ਉਦਾਸੀਨ ਭੇਖ ਦੀਆਂ 6 ਬਖਸ਼ਿਸ਼ਾਂ ਨੇ, ਉਹਨਾਂ ਚੋਂ ਇੱਕ ਭਗਤ ਭਗਵਾਨੀਆਂ ਦੀ ਬਖਸ਼ਿਸ਼ ਹੈ। ਮਹਾਰਾਜ ਜੀ ਕਹਿੰਦੇ ਜਾਓ ਭਗਤ ਭਗਵਾਨ ਜੀ ਚੜ੍ਹਦੇ ਵਾਲੇ ਪਾਸੇ ਪੂਰਬ ਦੇਸ਼ ਨੂੰ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ।
ਮਮ ਬਚ ਤੇ ਤੈ ਦਿਓ ਉਪਦੇਸ਼,
ਸਾਡੇ ਬਚਨਾਂ ਨਾਲ ਜਾ ਕੇ ਉਪਦੇਸ਼ ਦਿਓ।
ਸੁਨਤ ਬਾਕ ਕੋ ਸਗਰੇ ਤਾਰੇ,
ਜਿਹਨੂੰ ਬਚਨ ਸੁਣਾਓਗੇ ਸੁਣਨ ਵਾਲੇ ਤੁਹਾਡੇ ਬਚਨ ਸੁਣ ਕੇ ਮੰਨਣਗੇ।
ਮਿਲੇ ਜੇ ਤੁਮੇ ਆਦੇਸ਼ ਉਚਾ,
ਜਿਹੜਾ ਤੁਹਾਨੂੰ ਮਿਲੇਗਾ ਤੁਹਾਡਾ ਸਤਿਕਾਰ ਕਰਕੇ ਮਿਲੇਗਾ।
ਗੁਰ ਆਗਿਆ ਕੋ ਲੇ ਤਬ ਗਏ,
ਸਤਿਗੁਰਾਂ ਦੀ ਆਗਿਆ ਲੈ ਕੇ ਭਗਤ ਭਗਵਾਨ ਜੀ ਵਿਦਾ ਹੋਏ।
ਪੂਰਬ ਕੋ ਉਪਦੇਸ਼ਨ ਕਹੇ,
ਇਹਨਾਂ ਨੇ ਇਧਰ ਚੜ੍ਹਦੇ ਵਾਲੇ ਪਾਸੇ ਪੂਰਬ ਦਿਸ਼ਾ ਚ ਬਹੁਤ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕੀਤਾ, ਇਹ ਸੰਪਰਦਾਇ ਨੇ ਬਹੁਤ ਵੱਧ ਫੁੱਲ ਕੇ ਪ੍ਰਚਾਰ ਕੀਤਾ। ਉਧਰ ਨੇਪਾਲ ਤੱਕ ਕਾਠਮੰਡੂ ਤੱਕ ਜਾ ਕੇ ਇਸ ਸੰਪਰਦਾਇ ਦੇ ਮਹਾਂਪੁਰਖਾਂ ਨੇ ਗੁਰੂ ਸਾਹਿਬ ਦੇ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ।
ਪਇਓ ਪ੍ਰਕਾਸ਼ ਹਿਰਦੇ ਹਰ ਹਰੇ,
ਹਿਰਦੇ ਚ ਪ੍ਰਕਾਸ਼ ਹੋ ਗਿਆ ਨਾਮ ਦਾ,
ਜੋ ਦੇਖੇ ਸੋ ਚਰਨੀ ਪਰੇ।
ਭਗਤ ਭਗਵਾਨ ਨੂੰ ਇੱਛਾ ਨਹੀਂ ਰਹੀ ਆਪਣੇ ਸਨਮਾਨ ਦੀ ਕਿ ਮੇਰਾ ਕੋਈ ਸਨਮਾਨ ਕਰੇ, ਜਦੋਂ ਇੱਛਾ ਤਿਆਗੀ ਉਦੋਂ ਹੀ ਇਹਨਾਂ ਦਾ ਸਨਮਾਨ ਹੋਣ ਲੱਗ ਪਿਆ। ਜਿਹੜਾ ਮਿਲੇ ਹੱਥ ਜੋੜ ਕੇ ਨਮਸਕਾਰ ਕਰਕੇ ਮਿਲੇ,
ਜਹਾਂ ਠਹਿਰ ਤੱਟ ਕਟੀ ਬਣਾਵੇ,
ਜਿੱਥੇ ਠਹਿਰ ਦੇ ਕਿਸੇ ਦਰਖਤ ਥੱਲੇ ਆਪਣੀ ਕੁਟੀਆ ਬਣਾ ਲੈਂਦੇ, 5-10 ਦਿਨ ਮਹੀਨਾ 2 ਮਹੀਨਾ ਉੱਥੇ ਠਹਿਰਨਾ, ਕੁਟੀਆ ਤੋੜਨੀ ਤੇ ਅੱਗੇ ਚੱਲ ਪੈਣਾ।
ਧਿਆਨ ਗੁਰੂ ਹਰ ਰਾਏ ਲਗਾਵੇ,
ਨੇਤਾ ਪ੍ਰਤੀ ਗੁਰੂ ਹਰ ਰਾਏ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਹਨ।
ਏਵ ਭਗਤ ਭਗਵਾਨ ਵਿਸਾਲਾ,
ਇਹ ਤਾਂ ਭਗਤ ਭਗਵਾਨ ਜੀ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਘਰ ਦੀ ਸਿੱਖੀ ਦਾ।
ਕੀਨਸ ਪੂਰਬ ਦੇਸ਼ ਨਿਹਾਲਾ,
ਦੇਸ਼ ਸਾਰਾ ਇਹਨਾਂ ਮਹਾਂਪੁਰਖਾਂ ਨੇ ਨਿਹਾਲ ਕੀਤਾ ਗੁਰੂ ਹਰ ਰਾਏ ਸਾਹਿਬ ਦੀ ਕਿਰਪਾ ਨਾਲ।
ਨਰਨ ਹਜ਼ਾਰਨ ਕੀ ਕਲਿਆਣ,
ਹਜ਼ਾਰਾਂ ਹੀ ਨਰਾਂ ਦੀ ਕਲਿਆਣ ਕੀਤੇ।
ਕਰਤ ਪਇਓ ਦੇ ਨਾਮ ਸੁਦਾਨ,
ਬੇਅੰਤ ਜੀਵਾਂ ਤੂੰ ਨਾਮਦਾਨ ਦਾ ਉਪਦੇਸ਼ ਦੇ ਕੇ ਬੇਅੰਤ ਜੀਵਾਂ ਦਾ ਭਲਾ ਇਹਨਾਂ ਮਹਾਂਪੁਰਖਾਂ ਨੇ ਕੀਤਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਬਖਸ਼ਿਸ਼ ਚਲਾਈ, ਸੰਪਰਦਾਇ ਚਲਾਈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਵਣ ਹੋਈਆਂ ਫੁੱਲਾਂ ਚੁੱਕਾਂ ਦੀ ਖੇਵਾਂ।